सको ontario.ca/bills से जाके होर जानो। इस दी अदायगी ओंटेरियो सरकार वालों की गई है।
इस महीने मेरी सेविंग $400 हुई है,
मेरी सेविंग $350,
मेरी सेविंग सिर्फ $100
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा पाशा ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा पाशा 6472903773 6472903773।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗਵਰਨਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗਵਰਨਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗਵਰਨਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241
ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ ਤੁਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 Albion Road ਇਨ ਰੈਕਸਡੇਲ 4162131165
ਭਾਈ ਸਸਤਾ ਲਾ ਲਾ ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ
ਓਹੋ ਸਰਲਾ ਭੈਣ ਜੀ ਕੈਨੇਡਾ ਆ ਗਏ ਤੁਸੀਂ ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ ਫਰੂਟਸ ਦਾਲਾਂ ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਇੰਡੋ ਕੈਨੇਡੀਅਨ ਗਰੋਸਰੀਜ਼ ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ ਪਲੇਟਾਂ ਬਾਟੀਆਂ ਸਭ ਕੁਝ ਮਿਲਦਾ ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ PR ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ ਜਾਣਕਾਰੀ ਲਈ 647-646-3000 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਜੀ ਹਾਂ ਤੁਸੀਂ ਠੀਕ ਸੁਣਿਆ रोड मास्टर ट्रक ड्राइविंग स्कूल ट्रक सिखण दे चाहवानां नूं हर लेवल दी उच्च सिखलाई अते पास होण तक ट्रेनिंग अते सिख्या देण लई वचनबद्ध है। तुहाडी सहूलत मुताबिक फ्लैक्सीबल टाइमिंग वेरी इजी फाइनेंसिंग अते उच्च दर्जे दे ट्रक अते ट्रेन नाल लैस स्कूल तों ट्रक सिखलाई लैण लई हुणे ही रोड मास्टर ट्रक ड्राइविंग स्कूल नाल 6475505913 ते संपर्क करो। एक बार फिर 6475505913 रोड मास्टर ट्रक ड्राइविंग स्कूल।
लाइफ विजिटर डिसेबिलिटी मॉर्गेज इंश्योरेंस लैण लई राजपाल ब्राड दा नाम हमेशा याद रखो। इंश्योरेंस दे खेतर विच लम्मा तजर्बा रखदे हन राजपाल ब्राड। RRSP या RESP करवानी है। इनकम टैक्स प्लानिंग लई भी राजपाल ब्राड तुहाडी मदद कर सकदे हन।
हेलो, दिस इज राजपाल ब्राड, चार्टर्ड लाइफ अंडरराइटर एंड सर्टिफाइड हेल्थ इंश्योरेंस स्पेशलिस्ट। आई हैव बीन सर्विंग कैनेडियन फ्रॉम द लास्ट 20 इयर्स for all their individual investments and insurance needs, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
HK Tire Center to cars and trucks pe brand new ya old tires le sakde ho.
BF Goodrich, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu 647-295-4600 647-295-4600. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-3036।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667 416-276-7667।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਫਰਾਈਡੇ ਦਾ ਦਿਨ ਆ ਜੀ ਅੱਜ, ਤੇ ਹਲਕੇ ਫੁਲਕੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰਨੀਆਂ ਨੇ ਤੁਹਾਡੇ ਨਾਲ। 3 ਵਜੇ ਤੱਕ ਆਵਾਜ਼ ਦੇ ਜ਼ਰੀਏ ਆਪਣਾ ਸਾਥ ਰਹਿਣਾ, ਵਿੱਚ ਦੀ ਇੱਕ ਦੋ ਸੁਨੇਹੇ ਦੇਵਾਂਗੇ, ਤੇ ਉਧਰੋਂ ਮੇਲੇ ਦੀ ਪੂਰੀ ਤਿਆਰੀ ਹੈ, ਨਿਆਗਰਾ ਫਾਲਸ 'ਚ ਜਿਹੜਾ ਲੱਗਦਾ ਹੁੰਦਾ ਉਹ ਵੀ ਸੱਜਣ ਆ ਕੇ ਤੁਹਾਨੂੰ ਸੁਨੇਹਾ ਦੇਣਗੇ, ਤੇ ਖਬਰਾਂ ਇੱਕ ਦੋ ਆਪਾਂ ਸਾਂਝੀਆਂ ਕਰ ਲਈਏ ਜੀ। ਖਬਰ ਅੱਜ ਮੈਂ ਹੈਰਾਨ ਹੋ ਗਿਆ ਜੀ, ਹੁਣੇ ਖਬਰ ਪੜ੍ਹੀ ਆ, ਟਰੂਡੋ ਸਾਹਿਬ ਨੇ ਬੜਾ ਵੱਡਾ ਬਿਆਨ ਦਿੱਤਾ ਜੀ। ਬਿਆਨ ਟਰੂਡੋ ਸਾਹਿਬ ਦਾ ਕਹਿੰਦੇ ਆ, ਉਹ ਕਹਿੰਦੇ ਯੂਕਰੇਨ ਜਿਹੜਾ ਹੈਗਾ ਨਾ, ਕਹਿੰਦੇ ਯੂਕਰੇਨ ਨੂੰ ਨਾ ਰਸ਼ੀਆ ਦੇ ਧੁਰ ਅੰਦਰ ਤੱਕ ਜਿਹੜੀਆਂ ਮਿਜ਼ਾਈਲ ਦਾ ਉਹਦੇ ਨਾਲ ਸਟ੍ਰਾਈਕ ਆ ਜਿਹੜੀ ਉਹ ਇੱਕ ਤਰੀਕੇ ਨਾਲ ਕਹਿਤਾ ਵੀ ਕਰਨੀ ਚਾਹੀਦੀ ਆ, ਕਰਨ ਦੀ ਜਾਣੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਆ ਯੂਕਰੇਨ ਨੂੰ। ਉਧਰੋਂ ਰਸ਼ੀਆ ਦੇ ਪ੍ਰੈਜ਼ੀਡੈਂਟ ਪੂਤਨ ਸਾਹਿਬ ਨੇ ਵਾਰਨ ਕੀਤਾ ਨੇਟੋ ਨੂੰ ਬਈ ਜੇ, ਕਿਉਂਕਿ ਆਪਦੇ ਕੋਲ ਤਾਂ ਯੂਕਰੇਨ ਦੇ ਕੋਲ ਕੱਖ ਨਹੀਂ, ਠਣ ਠਣ ਗੋਪਾਲ ਆ ਯੂਕਰੇਨ, ਤੁਹਾਨੂੰ ਪਤਾ, ਉਹਦੇ ਬਾਰੇ ਵੀ ਗੱਲ ਕਰ ਲਾਂਗੇ ਆਪਾਂ। ਪੂਤਨ ਨੇ ਕਿਹਾ ਬਈ ਜੇ ਰਸ਼ੀਆ ਦੇ ਧੁਰ ਅੰਦਰ ਤੱਕ ਮਿਜ਼ਾਈਲ ਮਾਰਨ ਦੀ ਇਜਾਜ਼ਤ ਯੂਕਰੇਨ ਨੂੰ ਦੇਤੀ, ਤੇ ਇਹਦਾ ਮਤਲਬ ਨੇਟੋ ਆ ਜਿਹੜੀ ਉਹ ਜ਼ਿੰਮੇਵਾਰ ਆ ਤੇ ਇਹਦਾ ਮਤਲਬ ਨੇਟੋ ਨਾਲ ਸਿੱਧੀ ਲੜਾਈ ਹੋ ਗਈ। ਇਹ ਬੜਾ ਸੰਜੀਦਾ ਗੰਭੀਰ ਮਸਲਾ ਜੀ। ਦੁਨੀਆਂ ਦੇ ਵਿੱਚ ਅੱਜ ਕੱਲ ਦੀ ਜਿਹੜੀ ਲੜਾਈ ਹੋਊਗੀ ਅੱਗੇ ਜਾਂ ਜਿਹੜੀ ਹੋ ਰਹੀ ਹੈ ਉਹ ਜਿਹੀਆਂ ਲੜਾਈਆਂ ਨਹੀਂ ਪੁਰਾਣੇ ਸਮੇਂ ਵਾਲੀਆਂ, ਵੀ ਘੋੜਿਆਂ ਤੇ ਚੜ ਕੇ ਜਾਂਦੇ ਹੁੰਦੇ ਸੀ, ਹੱਥ ਚ ਕਿਰਪਾਨਾਂ ਹੁੰਦੀਆਂ ਸੀ ਜਾਂ ਤੀਰ ਕਮਾਨ ਹੁੰਦੇ ਸੀ, ਵੀ ਜਿਹੜੇ ਲੋਕ ਇਨਵੋਲਵ ਹੁੰਦੇ ਸੀ ਉਹੀ ਮਰਦੇ ਸੀ, ਉਹਨਾਂ ਦੇ ਹੱਥ ਪੈਰ ਕੱਟੇ ਜਾਂਦੇ ਸੀ, ਉਹ ਪਤਾ ਤੁਹਾਨੂੰ। ਖਾਸ ਕਰਕੇ ਹੀਰੋਸ਼ੀਮਾ ਤੇ ਜਦੋਂ ਐਟਮ ਬੰਬ ਸਿੱਟਿਆ ਸੀ ਨਾ, ਉਹ ਤਾਂ ਇੱਕੋ ਹੀ ਐਟਮ ਬੰਬ ਸੀ। ਅੱਜ ਕੱਲ੍ਹ ਮਿਜ਼ਾਈਲਸ ਦੇ ਉੱਪਰ ਜਿਹੜੇ ਵਾਰ ਹੈਡਸ ਹੁੰਦੇ ਆ ਨਾ ਲੱਗੇ, ਕਿੰਨੇ ਕਿੰਨੇ ਵਾਰ ਹੈਡਸ ਲੱਗੇ ਹੁੰਦੇ, ਤੇ ਇੱਕ ਇੱਕ ਵਾਰ ਹੈਡ ਜਿਹੜਾ ਉਹਦੀ ਤਾਕਤ ਜਿਹੜੇ ਹੀਰੋਸ਼ੀਮਾ ਤੇ ਨਾਗਾਸਾਕੀ ਤੇ ਬੰਬ ਸਿੱਟੇ ਸੀ ਉਹਨਾਂ ਨਾਲੋਂ ਕਈ ਗੁਣਾ ਜ਼ਿਆਦਾ ਹੁੰਦੀ ਹੈ। ਅੱਜ ਕੱਲ ਇਹ ਸੋਚਣਾ ਵੀ ਕੋਈ ਨਿਊਕਲੀਅਰ ਪਾਵਰ ਕਿਸੇ ਨੂੰ ਧਮਕੀ ਦੇਵੇ, ਇਹ ਵੀ ਇਹਨੂੰ ਵੀ ਬੜਾ ਸੀਰੀਅਸਲੀ ਲਿਆ ਜਾਂਦਾ। ਪਹਿਲਾਂ ਇੱਕ ਨਾ ਉਹ ਹੁੰਦਾ ਸੀ, ਇੱਕ ਤਰੀਕੇ ਦਾ ਪ੍ਰੋਮਿਸ ਹੁੰਦਾ ਸੀ, ਇੱਕ ਐਗਰੀਮੈਂਟ ਹੁੰਦਾ ਸੀ ਕਹਿ ਲਓ ਜਾਂ ਪ੍ਰੋਮਿਸ ਕਹਿ ਲਓ, ਨਾਟ ਐਗਰੀਮੈਂਟ, ਬਈ ਲੜਾਈ ਦੇ ਵਿੱਚ ਪਹਿਲਾਂ ਮੈਂ ਨਿਊਕਲੀਅਰ ਹਥਿਆਰ ਨਹੀਂ ਵਰਤਣੇ। ਉਹਦੇ ਵਿੱਚੋਂ ਵੀ ਬਾਹਰ ਆ ਰਹੇ ਨੇ ਲੋਕ ਹੁਣ, ਮਤਲਬ ਇੱਕ ਦੂਜੇ ਨੂੰ ਧਮਕੀਆਂ ਦੇ ਰਹੇ ਨੇ ਬਈ ਉਹ ਗੱਲ ਰਸ਼ੀਆ ਨੇ ਮੇਰਾ ਖਿਆਲ ਉਹ ਕਹਿਤਾ ਵੀ ਇਹ ਸਾਡੇ ਤੇ ਲਾਗੂ ਨਹੀਂ ਹੁੰਦੀ। ਹੁਣ ਜਿਹੜਾ ਇੱਕ ਮਾਨਵਤਾ ਦਾ ਸਿਧਾਂਤ ਆ ਨਾ ਜਾਂ ਕੁਦਰਤ ਦਾ ਸਿਧਾਂਤ ਆ, ਮਿਊਚੁਅਲ ਕੋ ਐਗਜ਼ਿਸਟੈਂਸ, ਅਮਨ ਭਰੀ ਸਹਿਹੋਂਦ ਨੇਚਰ ਦੇ ਵਿੱਚ ਵੀ ਚੱਲਦਾ ਇਹ। ਅਨਲੈਸ ਕੋਈ ਕਿਸੇ ਦੀ ਖੁਰਾਕ ਬਣਦਾ ਹੀ ਆ, ਚਲੋ ਉਹ ਤਾਂ ਕੁਦਰਤ ਦਾ ਰੂਲ ਆ, ਪਰ ਉਹਦੇ ਚ ਨੇਚਰ ਦੇ ਵਿੱਚ ਅਲੱਗ ਅਲੱਗ ਸਪੀਸੀਜ਼, ਅਲੱਗ ਅਲੱਗ ਨਸਲਾਂ ਸਾਰੀਆਂ ਜਿਉਂਦੀਆਂ ਨੇ। ਇਵੇਂ ਅਲੱਗ ਅਲੱਗ ਦੇਸ਼ਾਂ ਦੇ ਲੋਕ ਨੇ ਜਿਹੜੇ, ਭਾਵੇਂ ਕੁਐਸਚਨ ਆ ਵੀ ਬਾਉਂਡਰੀਜ਼ ਕਿਉਂ ਬਣੀਆਂ ਨੇ ਦੁਨੀਆਂ ਦੇ ਵਿੱਚ, ਪਰ ਫੇਰ ਵੀ ਦੇਸ਼ ਕੌਮਾਂਤਰੀ ਹੱਦਾਂ ਨੂੰ ਮੰਨਦੇ ਨੇ ਤੇ ਇੱਕ ਦੂਜੇ ਦਾ ਸਤਿਕਾਰ ਕਰਦੇ ਨੇ। ਪਰ ਤੁਸੀਂ ਸੋਚ ਕੇ ਵੇਖੋ ਬਈ ਜੇ ਇੱਕ ਵੀ ਐਟਮ ਬੰਬ ਚੱਲ ਗਿਆ ਕਿਤੇ, ਐਕਸੀਡੈਂਟਲੀ ਚੱਲ ਗਿਆ, ਤੇ ਦੁਨੀਆਂ ਬਚ ਜੂਗੀ? ਮਾੜਾ ਜਿਹਾ ਸੋਚ ਕੇ ਵੇਖੋ। ਮੈਂ ਨਹੀਂ ਡਰਾ ਰਿਹਾ ਤੁਹਾਨੂੰ, ਮੈਂ ਤਾਂ ਜਿਹੜੇ ਬਿਆਨ ਕਹਿੰਦੇ ਨੇ ਮੈਂ ਤਾਂ ਉਹੀ ਸੁਣਾ ਰਿਹਾ। ਤੇ ਫਿਰ ਕਾਹਦੇ ਲਈ ਪੁੱਠੇ ਕੰਮ ਕਰਨੇ ਆ ਦੱਸੋ? ਆਪਾਂ ਤਾਂ ਬੱਚਿਆਂ ਨੂੰ ਕਹਿੰਦੇ, ਦੋ ਬੱਚੇ ਲੜਦੇ ਹੋਣ ਵੀ ਇਹ ਐਵੇਂ ਜੀ, ਇਹਨਾਂ ਨੂੰ ਸਮਝਾਓ। ਉਧਰੋਂ ਵੱਡੇ ਸਿਆਣੇ ਦੇਸ਼ ਜਿਹੜੇ ਗਿਣੇ ਜਾਂਦੇ ਨੇ, ਉਹਨਾਂ ਦੇ ਜਿਹੜੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਜਦੋਂ ਬਿਆਨ ਦਿੰਦੇ ਨੇ ਜਾਂ ਜਦੋਂ ਲੜਾਈਆਂ ਹੁੰਦੀਆਂ, ਸੱਚੀ ਮਾਨਵਤਾ ਤੇ ਸ਼ਰਮ ਆਉਂਦੀ ਆ। ਅਸੀਂ ਸਿਲੈਕਟਿਵ ਕਿਉਂ ਹੋ ਜਾਂਦੇ ਹਾਂ? ਜਦੋਂ ਤਾਂ ਇਜ਼ਰਾਈਲ ਗਾਜ਼ਾ ਪੱਟੀ ਤੇ ਹਮਲਾ ਕਰਦਾ ਉਦੋਂ ਤਾਂ ਮੂੰਹ ਬੰਦ ਹੋ ਜਾਂਦਾ ਸਾਡਾ। ਉੱਥੇ ਵੀ ਹਸਪੀਟਲ ਤੇ ਹਮਲੇ ਹੁੰਦੇ ਨੇ, ਉੱਥੇ ਵੀ ਬੱਚੇ ਮਰਦੇ ਨੇ, ਉੱਥੇ ਵੀ ਬੋਲਣਾ ਚਾਹੀਦਾ। ਜੇ ਰਸ਼ੀਆ ਕਿਤੇ ਹਮਲਾ ਕਰਦਾ, ਰਸ਼ੀਆ ਦੇ ਮਿਜ਼ਾਈਲਸ ਜਾਂ ਸਿੱਟੇ ਹੋਏ ਬੰਬ ਜਾਂ ਹਥਿਆਰਾਂ ਦੇ ਨਾਲ ਕਿਸੇ ਦੀ ਮੌਤ ਹੁੰਦੀ ਆ, ਫਿਰ ਵੀ ਬੋਲਣਾ ਚਾਹੀਦਾ। ਜੇ ਯੂਕਰੇਨ ਮਿਜ਼ਾਈਲ ਮਾਰ ਕੇ ਕਿਸੇ ਨੂੰ ਮਾਰਦਾ, ਫਿਰ ਵੀ ਬੋਲਣਾ ਚਾਹੀਦਾ। ਆਹ ਤਾਂ ਟਰੂਡੋ ਸਾਹਿਬ ਨੇ ਹੱਦ ਹੀ ਕਰਤੀ। ਇਹ ਬਿਨਾਂ ਇਹ ਸੋਚਿਆ ਬਈ ਇਹਦੀਆਂ ਇੰਪਲੀਕੇਸ਼ਨਸ ਕੀ ਹੋ ਸਕਦੀਆਂ ਨੇ। ਦੇਖੋ ਇੱਕ ਦੇਸ਼ ਦੇ ਵਿੱਚ ਜਦੋਂ ਇੱਕ ਦੇਸ਼ ਦਾ ਮੁਖੀ ਆ ਜਿਹੜਾ, ਉਹ ਕਹਿ ਰਿਹਾ ਕਿ ਉਹ ਧੁਰੰਦਰ ਤੱਕ ਯੂਕਰੇਨ ਨੂੰ ਇਜਾਜ਼ਤ ਹੋਵੇ ਤੇ ਉਹ ਅਲਾਓ ਕਰ ਦੋ ਉਹਨੂੰ ਮਿਜ਼ਾਈਲ, ਇਹਦੇ ਆਫਟਰ ਇਫੈਕਟਸ ਕੀ ਹੋਣਗੇ? ਲੀਡਰਾਂ ਨੂੰ ਸੋਚ ਸਮਝ ਕੇ ਬਿਆਨ ਦੇਣੇ ਚਾਹੀਦੇ ਆ। ਠੀਕ ਹੈ, ਭਾਵੇਂ ਸਾਡੇ ਪ੍ਰਧਾਨ ਮੰਤਰੀ ਨੇ, ਆਪਾਂ ਸਤਿਕਾਰ ਕਰਦੇ ਹਾਂ ਸਾਰਿਆਂ ਦਾ, ਪਰ ਬਿਆਨ ਆ ਜਿਹੜੇ ਉਹ ਤਾਂ ਬਿਆਨ ਹੁੰਦੇ ਨੇ। ਸੰਕੋਚ ਕਰਨਾ ਚਾਹੀਦਾ ਸਾਰੇ ਲੀਡਰਾਂ ਨੂੰ, ਕਿਉਂਕਿ ਜਿਹੜਾ ਤੁਸੀਂ ਨਾ ਮਾਹਰ ਜਿਹੜੇ ਲੋਕ ਨੇ ਉਹਨਾਂ ਦੀਆਂ ਗੱਲਾਂ ਸੁਣਿਆ ਕਰੋ, ਜਿਹੜੇ ਖਾਸ ਕਰਕੇ ਨਾ ਮਿਲਟਰੀ ਆਫਿਸਰਸ ਅਮਰੀਕਾ ਦੇ ਵਿੱਚ ਰਹੇ ਨੇ ਤੇ ਇੰਟਰਵਿਊ ਦਿੰਦੇ ਰਹੇ ਨੇ, ਉਹਨਾਂ ਦੀਆਂ ਗੱਲਾਂ ਸੁਣੋ, ਫਿਰ ਤੁਹਾਨੂੰ ਅਲੱਗ ਅਲੱਗ ਦੇਸ਼ਾਂ ਦੀ ਕਪੈਸਿਟੀ ਦੱਸਦੇ ਨੇ। ਅਮਰੀਕਾ ਦੀ ਕਪੈਸਿਟੀ ਕੀ ਆ, ਚਾਈਨਾ ਦੀ ਕੀ ਆ, ਰਸ਼ੀਆ ਦੀ ਕੀ ਆ, ਇੰਡੀਆ ਦੀ ਕੀ ਆ, ਕਿੰਨੀ ਕੁ ਸਮਰੱਥਾ ਹੈ ਤੇ ਕੀ ਉਹ ਟਾਰਗੇਟ ਕਰਕੇ ਕਿੰਨਾ ਕਿੰਨਾ ਨੁਕਸਾਨ ਹੋ ਸਕਦਾ। ਤੇ ਇੱਕ ਗੱਲ ਹੈਗੀ ਆ ਪੱਕੀ, ਬਈ ਜਿੱਦੇ ਲੜਾਈ ਛੱਡ ਗਈ ਨਾ, ਬਚਣਾ ਬੁਚਣਾ ਇੱਥੇ ਕੋਈ ਨਹੀਂ, ਧਰਤੀ ਦਾ ਕੁਛ ਨਹੀਂ ਲੱਭਣਾ। ਮੈਂ ਤਾਂ ਕਈ ਵਾਰ ਹੈਰਾਨ ਹੁੰਦਾ ਬਈ, ਚਲੋ ਇਹ ਬਿਆਨ ਨੂੰ ਤਾਂ ਪਾਸੇ ਛੱਡੋ, ਸਾਡੇ ਪੰਜਾਬ ਦੇ ਵਿੱਚ ਕਹਿੰਦੇ ਹੁੰਦੇ ਜੱਟਾਂ ਦੀ ਲੜਾਈ ਬੜੀ ਭੈੜੀ ਹੁੰਦੀ ਹੈ, ਉਹ ਵੱਟ ਨਾ ਕੋਈ ਇਧਰੋਂ ਕੋਈ 2 ਇੰਚ ਦੀ ਵੱਟ ਵੀ ਉਹਨੂੰ ਖੁਰਚ ਕੇ ਤੇ ਉਧਰ ਲੈ ਲੈ ਤੇ ਉਹ ਜਾਨਾਂ ਦੇ ਦਿੰਦੇ ਨੇ ਜਾਨਾਂ ਲੈ ਲੈਂਦੇ ਨੇ ਤੇ ਮੈਂ ਹੈਰਾਨ ਹੁੰਦਾ ਇੱਥੇ ਮਸਲਾ ਦੇਸ਼ਾਂ ਦਾ ਜੱਟਾਂ ਦੀ ਜਿਹੜੀ ਬਿਰਤੀ ਹੈ ਲੜਾਈ ਕਰਨ ਦੀ ਸਾਰੇ ਉਹਨੂੰ ਮਾੜਾ ਕਹਿੰਦੇ ਨੇ ਮੈਂ ਹੈਰਾਨ ਹੁੰਦਾ ਵੀ ਦੁਨੀਆਂ 'ਚ ਇਹ ਬਿਰਤੀ ਚੱਲੀ ਜਾਂਦੀ ਹੈ ਜੰਗਲੀ ਬਿਰਤੀ ਫਿਰ ਸਾਡੀ ਪੜ੍ਹਾਈ ਲਿਖਾਈ ਨੇ ਸਾਨੂੰ ਕੀ ਸਿਖਾਇਆ ਜੇ ਸਾਡੀ ਪੜ੍ਹਾਈ ਲਿਖਾਈ ਨੇ ਸਾਨੂੰ ਇਹੀ ਨਹੀਂ ਸਿਖਾਇਆ ਬਈ ਲੜਾਈ ਹੈ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਤੇ ਫਿਰ ਅਸੀਂ ਕੀ ਸਿੱਖਿਆ ਜੀ ਇੱਥੇ ਤਾਂ ਸਗੋਂ ਇਹ ਹੈ ਵੀ ਜਿਹੜੇ ਤਕੜੇ ਦੇਸ਼ ਨੇ ਉਹ ਮਾੜੇ ਦੇਸ਼ਾਂ ਦੇ ਉੱਤੇ ਨਾ ਹਮਲੇ ਕਰਦੇ ਨੇ ਕਤਲੋਗਾਰਤ ਕਰਦੇ ਨੇ ਪਪੇਟ ਗਵਰਨਮੈਂਟਸ ਬਿਠਾਉਂਦੇ ਨੇ ਜੇ ਵਿਰੋਧੀ ਗਵਰਨਮੈਂਟ ਬੈਠੀ ਹੋਵੇ ਉਹਨੂੰ ਉਲਟਾਉਂਦੇ ਨੇ ਬਰਾਈਬ ਕਰਦੇ ਨੇ ਰਿਸ਼ਵਤਖੋਰੀ ਕਰਦੇ ਨੇ ਬਗਾਵਤਾਂ ਕਰਵਾਉਂਦੇ ਨੇ ਤੇ ਸਾਰਾ ਕੁਛ ਲੁੱਟ ਕੇ ਲੈ ਆਉਂਦੇ ਤੁਸੀਂ ਕਹੋ ਕਿ ਐਂ ਕਿਵੇਂ ਲੁੱਟ ਕੇ ਲੈ ਆਉਂਦੇ ਆ ਲੁੱਟ ਕੇ ਲੈ ਕੇ ਆਉਂਦੇ ਨੇ ਜੀ ਨੈਚੁਰਲ ਰਿਸੋਰਸਿਸ ਆ ਜਿਹੜੀ ਉਹਦੀ ਐਕਸਪਲੋਟੇਸ਼ਨ ਕਰਦੇ ਨੇ ਆ ਪਿਛਲੇ 30-35 ਸਾਲ ਇੱਕ ਧਰੂਵੀ ਸੰਸਾਰ ਰਿਹਾ ਅਮਰੀਕਾ ਦੀ ਸਰਦਾਰੀ ਚੱਲਦੀ ਰਹੀ ਹੈ ਉਦੋਂ ਪਹਿਲਾਂ ਤੁਹਾਨੂੰ ਪਤਾ ਇੱਕ ਪਾਸੇ ਰਸ਼ੀਆ ਸੀ ਇੱਕ ਪਾਸੇ ਅਮਰੀਕਾ ਸੀ ਨਿਊਕਲੀਅਰ ਪਾਵਰ ਦੂਸਰੀਆਂ ਵੀ ਆ ਫਰਾਂਸ ਆ ਇੰਗਲੈਂਡ ਆ ਚਾਈਨਾ ਇੰਡੀਆ ਪਰ ਹੁਣ ਹੌਲੀ 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 ਉਹ ਜਿਹੜੀ ਪਹਿਲਾਂ ਕੋਲਡ ਵਾਰ ਵਾਲਾ ਕੰਮ ਨਾ ਰਸ਼ੀਆ ਦਾ ਟੁੱਟਣਾ ਖਤਮ ਹੋ ਗਿਆ ਸੀਗਾ ਉਸ ਰਸ਼ੀਅਨ ਬਲੌਕ ਟੁੱਟ ਗਿਆ ਸੀਗਾ ਤੇ ਅਮਰੀਕਾ ਹੁਣ ਇੱਕ ਮਤਲਬ ਇੱਕ ਧਰੂਵੀ ਸੰਸਾਰ ਪਰ ਹੁਣ ਇਕਨੋਮਿਕ ਪਾਵਰ ਆ ਜਿਹੜੀ ਜਿਹੜੀ ਸਾਨੂੰ ਜਿਹੜੀ ਸੱਚਾਈ ਆ ਰਿਐਲਿਟੀ ਤੁਸੀਂ ਮੰਨੋ ਭਾਵੇਂ ਨਾ ਮੰਨੋ ਕੋਈ ਬੰਦਾ ਕਿਸੇ ਦੇਸ਼ ਨੂੰ ਲਾਇਕ ਕਰੇ ਜਾਂ ਨਾ ਕਰੇ ਕੋਈ ਬੰਦਾ ਇੰਡੀਆ ਨੂੰ ਲਾਇਕ ਕਰੇ ਜਾਂ ਨਾ ਕਰੇ ਪਰ ਇੰਡੀਆ ਕੋਲ ਮਿਲਟਰੀ ਪਾਵਰ ਬਹੁਤ ਹੈਗੀ ਆ ਕੋਈ ਬੰਦਾ ਇਜ਼ਰਾਈਲ ਨੂੰ ਲਾਇਕ ਕਰੇ ਜਾਂ ਨਾ ਕਰੇ ਪਰ ਇਜ਼ਰਾਈਲ ਕੋਲ ਕਪੈਸਿਟੀ ਹੈਗੀ ਆ ਕੋਈ ਬੰਦਾ ਚਾਈਨਾ ਨੂੰ ਲਾਇਕ ਕਰੇ ਜਾਂ ਨਾ ਕਰੇ ਪਰ ਚਾਈਨਾ ਦੀਆਂ ਜਿਹੜੀਆਂ ਇਲੈਕਟ੍ਰਿਕ ਕਾਰਾਂ ਉਹਨਾਂ ਨੇ ਨਾ ਆਹ ਜਿਹੜੇ ਇੱਥੋਂ ਦੇ ਕਾਰ ਮੈਨੂਫੈਕਚਰਰਸ ਨੇ ਉਹਨਾਂ ਦੇ ਸਾਹ ਉੱਤੇ ਤੇ ਉੱਤੇ ਥੱਲੇ ਦੇ ਥੱਲੇ ਕੀਤੇ ਹੋਏ ਨੇ ਕੋਈ ਰਸ਼ੀਆ ਨੂੰ ਲਾਇਕ ਕਰੇ ਜਾਂ ਨਾ ਕਰੇ ਪਰ ਸਟਿਲ ਰਸ਼ੀਆ ਜਿਹੜੀ ਨਿਊਕਲੀਅਰ ਪਾਵਰ ਹੈਗੀ ਆ ਤੇ ਜੇ ਕਿਤੇ ਗਲਤੀ ਨਾਲ ਵੀ ਇਹ ਮਤਲਬ ਜਿਹਨੂੰ ਕਹਿੰਦੇ ਸੁੱਤਾ ਨਾਗ ਜਿਹੜਾ ਜਾਗ ਪਿਆ ਨਾ ਇਹ ਨਿਊਕਲੀਅਰ ਬੰਬਾਂ ਦਾ ਮਿਜ਼ਾਈਲਾਂ ਦਾ ਜਿੱਥੇ ਵੀ ਕਿਤੇ ਨਿਊਕਲੀਅਰ ਰਿਐਕਸ਼ਨ ਸ਼ੁਰੂ ਹੋ ਗਿਆ ਜੇ ਇੱਕ ਨੇ ਮਿਜ਼ਾਈਲ ਦੀ ਛੱਡਤੀ ਤੇ ਉਹ ਸਿਸਟਮ ਹੀ ਇਹ ਜਿਹਾ ਡਿਜ਼ਾਈਨ ਕੀਤਾ ਹੋਇਆ ਵੀ ਉਹਦੀਆਂ ਮਿਜ਼ਾਈਲਾਂ ਛੱਡੀਆਂ ਹੋਈਆਂ ਮਿਜ਼ਾਈਲਾਂ ਉੱਤੋਂ ਸਪੇਸ ਦੇ ਵਿੱਚੋਂ ਉਹਨਾਂ ਨੂੰ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਕਾਊਂਟਰ ਮਿਜ਼ਾਈਲ ਛੱਡਣਾ ਫਿਰ ਅੱਗੇ ਆਪਣੀ ਡਿਫੈਂਸ ਲਈ ਹਰੇਕ ਸ਼ਹਿਰ ਦੇ ਉੱਤੇ ਮਿਜ਼ਾਈਲਾਂ ਬੀੜੀਆਂ ਹੋਈਆਂ ਨੇ ਇਸ ਕਰਕੇ ਲੜਾਈ ਜੱਟਾਂ ਦੀ ਲੜਾਈ ਨਹੀਂ ਅਸਲੀ ਲੜਾਈ ਹੋਊਗੀ ਤੇ ਉਹਦੇ ਬਾਰੇ ਸੋਚਣਾ ਬਸ ਤੁਸੀਂ ਆ ਜਿੰਨੇ 100-150 ਸਾਲਾਂ ਦੇ ਵਿੱਚ ਵਿਗਿਆਨ ਦੀ ਗਲਤ ਵਰਤੋਂ ਹੋਈ ਹੈ ਨਾ ਦੁਰਵਰਤੋਂ ਹੋਈ ਆ ਹੁਣ ਤਾਂ ਇਹ ਚਾਹੀਦਾ ਸੀ ਵਿਗਿਆਨ ਲੋਕਾਂ ਦਾ ਭਲਾ ਕਰ ਰਿਹਾ ਪਰ ਇੱਥੇ ਆਲੇ ਦੁਆਲੇ ਸਾਰੇ ਕਿਤੇ ਦੁਨੀਆਂ ਦੇ ਵਿੱਚ ਵਿਗਿਆਨ ਨੂੰ ਇਸ ਤਰੀਕੇ ਦੇ ਨਾਲ ਵਰਤਿਆ ਜਾ ਰਿਹਾ ਵੀ ਲੋਕਾਂ ਦਾ ਸਤਿਆਨਾਸ਼ ਕੀਤਾ ਜਾ ਰਿਹਾ ਮੇਰੇ ਕੋਲ ਬਹੁਤ ਸਾਰੀਆਂ ਐਗਜ਼ਾਮਪਲਸ ਪਈਆਂ ਤੁਸੀਂ ਹੈਰਾਨ ਹੋਵੋਗੇ ਮੈਂ ਇਹ ਵੀ ਧਾਰਨਾ ਦੇ ਸਕਦਾ ਵੀ ਵਿਗਿਆਨ ਨੇ ਦੇਖੋ ਕਿਸੇ ਨੂੰ ਹਾਰਟ ਅਟੈਕ ਹੋ ਜਾਂਦਾ ਫਟਾਫਟ ਬਾਈਪਾਸ ਸਰਜਰੀ ਕਰਨੀ ਆ ਸਟੰਟ ਪਾਉਣਾ ਜਾਨ ਵੀ ਬਚਾਉਂਦਾ ਦਵਾਈਆਂ ਬਣਾਈਆਂ ਐਂਟੀਬਾਇਓਟਿਕਸ ਬਣਾਈਆਂ ਨੇ ਵੈਕਸੀਨਸ ਬਣਾਈਆਂ ਨੇ ਇਹ ਇੱਕ ਪਾਸਾ ਦੂਜੇ ਪਾਸੇ ਧੱਕੇ ਦੇ ਨਾਲ ਪੁੜੇ ਦੇ ਉੱਤੇ ਲਾਉਣ ਵਾਲੀਆਂ ਵੀ ਵੈਕਸੀਨਸ ਬਣਾਈਆਂ ਪਿਛਲੇ 30 ਸਾਲਾਂ ਦੇ ਵਿੱਚ ਇੰਨੀਆਂ ਕੁ ਸਾਇੰਸ ਦੀ ਦੁਰਵਰਤੋਂ ਨਾਲ ਚਲੋ ਲੜਾਈ ਤੋਂ ਥੋੜਾ ਜਿਹਾ ਪਾਸੇ ਚਲੇ ਜਾਂਦੇ ਹਾਂ ਸਾਇੰਸ ਦੀ ਦੁਰਵਰਤੋਂ ਦੇ ਨਾਲ ਇਹੋ ਜਿਹੀਆਂ ਇਹੋ ਜਿਹਾ ਕੁਛ ਹੋਇਆ ਵੀ ਬਿਮਾਰੀਆਂ ਦੀ ਗਿਣਤੀ ਨਾ ਵੱਧ ਗਈ ਤੁਸੀਂ ਕਹੋਗੇ ਐਵੇਂ ਝੂਠ ਬੋਲੀ ਜਾਂਦਾ ਮੈਂ ਤੁਹਾਨੂੰ ਡਾਟਾ ਭੇਜ ਦੇਣਾ ਗੂਗਲ ਤੇ ਸਰਚ ਕਰਕੇ ਵੇਖ ਲਓ ਮੈਂਟਲ ਹੈਲਥ ਇਸ਼ੂਜ਼ ਆਟਿਜ਼ਮ ਦੇ ਇਸ਼ੂਜ਼ ਮਾਨਸਿਕ ਇਨਸਟੇਬਿਲਟੀ ਕਹਿ ਲਓ ਤੁਸੀਂ ਬੱਚੇ ਜਿਹੜੇ ਪੈਦਾ ਹੋ ਰਹੇ ਨੇ ਉਹਨਾਂ ਦੇ ਵਿੱਚ ਮਤਲਬ ਗੰਭੀਰ ਕਿਸਮ ਦੀਆਂ ਪ੍ਰੋਬਲਮਸ ADHD ਡਾਕਟਰ ਕਹਿ ਦਿੰਦੇ ਕਈ ਵਾਰੀ ਅਟੈਂਸ਼ਨ ਡੈਫੀਸ਼ਿਟ ਡਿਸਆਰਡਰ ਜਿਹੜਾ ਹੈਗਾ ਇੰਨੀਆਂ ਕੁ ਬਿਮਾਰੀਆਂ ਅੱਛਾ ਦੂਜੇ ਪਾਸੇ ਵੈਕਸੀਨ ਧੜਾਧੜ ਲੱਗ ਰਹੀਆਂ ਇਹ ਕਿਉਂ ਵਧੀਆਂ 30-35 ਸਾਲਾਂ ਚ ਸਾਡਾ ਖਾਣ ਪੀਣ ਕਿਹੋ ਜਿਹਾ ਬਣ ਗਿਆ ਤੁਸੀਂ ਅੱਜ ਤੋਂ 100 ਸਾਲ ਪਹਿਲਾਂ ਦੀਆਂ ਫੋਟੋਆਂ ਵੇਖੋ ਲੋਕਾਂ ਦੀਆਂ ਐਨ ਫਿੱਟ ਮਸਕੂਲਰ ਬਾਡੀਜ਼ ਉਹਨਾਂ ਦੀਆਂ ਢਿੱਡ ਉਹਨਾਂ ਦੇ ਐਨ ਬਾਹਰ ਨਹੀਂ ਨਿਕਲੇ ਹੋਏ ਛਾਤੀਆਂ ਚੌੜੀਆਂ ਐ ਬਾਹਾਂ ਡੋਲੇ ਬਣੇ ਹੋਏ ਉਹਨਾਂ ਦੇ ਮੈਂ ਆਮ ਬੰਦੇ ਦੀ ਆਮ ਮਤਲਬ ਮੈਜੋਰਿਟੀ ਦੀ ਗੱਲ ਕਰ ਰਿਹਾ ਤੇ ਅੱਜ ਕੱਲ ਤੁਸੀਂ ਮੈਜੋਰਿਟੀ ਦੀ ਗੱਲ ਕਰੋ, ਲੱਕ ਤੋਂ ਉਤਲਾ ਥੋੜਾ ਜਿਹਾ ਹਿੱਸਾ ਉਹ ਪੂਰਾ ਗਾਂਹ ਨੂੰ ਢਿੱਡ ਨਿਕਲਿਆ ਹੋਇਆ, ਲੱਕ ਤੋਂ ਥੱਲੇ ਵਾਲਾ ਹਿੱਸਾ ਪੂਰਾ ਪਛਾਹ ਨੂੰ, ਉਹ ਪਤਾ ਨਹੀਂ ਲੱਗਦਾ ਵੀ ਆਲੂ ਤੁਰਿਆ ਜਾਂਦਾ ਕਿ ਇਹ ਬੰਦਾ ਤੁਰਿਆ ਜਾਂਦਾ। ਮਤਲਬ ਜਿਹੜੀ ਵੀ ਖੁਰਾਕ ਸਾਨੂੰ ਖੁਆਈ ਜਾ ਰਹੀ ਹੈ ਗਿਣੇ ਮਿੱਥੇ ਤਰੀਕੇ ਦੇ ਨਾਲ, ਤੁਸੀਂ ਦੇਖ ਲਓ, ਤੁਸੀਂ ਕੋਈ ਚੀਜ਼ ਖਾਓਗੇ ਬਾਹਰ ਉਹਦੇ ਚ ਲਿਖਿਆ ਸ਼ੂਗਰ ਕੰਟੈਂਟ ਜ਼ੀਰੋ, ਪਰ ਸ਼ੂਗਰ ਹੀ ਸ਼ੂਗਰ ਹੋਊਗੀ। ਸ਼ੂਗਰ ਕੀ ਹੈ? ਜਿਹੜੀ ਚੀਜ਼ ਬਾਹਰੋਂ ਖਾਂਦੇ ਹੋ, ਜੀਵ ਤੇ ਹੀ ਜਿਹੜੀ ਜਾ ਕੇ ਘੁਲ ਜੇ ਉਹ, ਬਸ ਉਹ ਜੀ ਟੇਢੇ ਮੇਢੇ ਤਰੀਕੇ ਨਾਲ ਸ਼ੂਗਰ ਹੀ ਆ, ਤੁਸੀਂ ਬ੍ਰੈਡ ਸਮਝ ਕੇ ਖਾਂਦੇ ਹੋ। ਮੈਂ ਕਈ ਵਾਰੀ ਹੈਰਾਨ ਹੁੰਦਾ ਵੀ ਸਿੱਖਿਆ ਦਾ ਪੱਧਰ ਇਹੋ ਜਿਹਾ ਸਾਨੂੰ ਸਿਖਾਇਆ ਜਾਂਦਾ। ਸਾਡੇ ਬੱਚੇ ਵੀ ਕਹਿੰਦੇ ਰੋਟੀ ਨਹੀਂ ਖਾਣੀ ਗੀ, ਮੈਂ ਕਹਿੰਦਾ ਉਹਨੂੰ ਰੋਟੀ ਤੇ ਬ੍ਰੈਡ ਚ ਫਰਕ ਦੱਸ ਦੋ, ਮੈਂ ਵਿਗਿਆਨ ਦੀ ਗੱਲ ਕਰ ਰਿਹਾ। ਬ੍ਰੈਡ ਤਾਂ ਬਿਲਕੁਲ ਹੀ ਕੂੜਾ ਕਰਕਟ ਆ, ਉਹਨੂੰ ਜਾਨਵਰ ਵੀ ਨਾ ਖਾਵੇ ਜੇ ਸਹੀ ਮਾਇਨਾ ਚ ਪੁੱਛੋ ਤੁਸੀਂ। ਮੈਂ ਕੋਈ ਪ੍ਰਚਾਰ ਨਹੀਂ ਕਰ ਰਿਹਾ, ਮੈਂ ਵਿਗਿਆਨਕ, ਜੇ ਤੁਹਾਡੇ ਕੋਲ ਕੋਈ ਲੌਜਿਕ ਹੈਗਾ ਮੈਨੂੰ ਦੱਸ ਦਿਓ। ਕਹਿਣਗੇ ਜੀ ਐਨਰੇਜਡ ਬ੍ਰੈਡ ਆ, ਹੋਲ ਵੀਟ ਬ੍ਰੈਡ ਆ, ਉਹ ਇੱਕ ਤੁਹਾਡੇ ਕੋਲ ਸਿੱਧੀ ਕਣਕ ਤੋਂ ਆਈ ਹੋਈ ਆ, ਬਾਜਰਾ, ਰਾਗੀ, ਜਿੰਨੀ ਮਰਜ਼ੀ ਨੈਚੁਰਲ ਚੀਜ਼ਾਂ, ਮਿਲਟਸ, ਇੱਕ ਤੁਹਾਡੀ ਕੁਦਰਤ ਤੋਂ ਆਈ ਹੋਈ ਆ, ਉਹਨੂੰ ਤੁਸੀਂ ਬਰਬਾਦ ਕਰਕੇ ਉਹਦੇ ਚੋਂ ਤੁਸੀਂ ਚੀਜ਼ਾਂ ਕੱਢ ਕੇ ਦੁਬਾਰਾ ਪਾਉਂਦੇ ਹੋ, ਨਿਰਾ ਮੈਦਾ ਇਕੱਠਾ ਕੀਤਾ, ਫਿਰ ਤੁਸੀਂ ਕਹਿੰਦੇ ਹੋ ਡਾਇਬਿਟੀਜ਼ ਨਾ ਹੋਵੇ, ਬਲੱਡ ਪ੍ਰੈਸ਼ਰ ਨਾ ਹੋਵੇ। ਯਾਰ ਮੈਂ ਤਾਂ ਮਿੰਟ ਕੁ ਮੈਂ ਪਾਸੇ ਗਿਆ ਵਿਸ਼ੇ ਤੋਂ। ਮਤਲਬ ਜਿੰਨਾ ਕੁਛ ਸਾਨੂੰ ਵਿਗਿਆਨ ਦੀ ਦੁਰਵਰਤੋਂ ਕਰਕੇ ਸਾਨੂੰ ਲੁੱਟਿਆ ਗਿਆ, ਕੁੱਟਿਆ ਗਿਆ, ਬੰਬਾਂ ਦੇ ਬੰਬ ਬਣਾਏ ਆ, ਬੰਦੂਕਾਂ ਬਣਾਈਆਂ ਹੋਈਆਂ, ਮਤਲਬ ਮੈਂ ਤਾਂ ਹੈਰਾਨ ਹੁੰਦਾ ਵੀ ਬੰਦਾ ਬਣਿਆ ਕਿਉਂ ਆ। ਬੰਦੇ ਨਾਲ ਤਾਂ ਜਾਨਵਰ ਸੌ ਗੁਣਾ ਸਿਆਣੇ ਆ। ਕਿਤੇ ਤੁਸੀਂ ਵੇਖਿਆ ਹੋਊਗਾ ਵੀ ਬਈ ਜਿਹੜੇ ਸੂਰ ਨੇ ਨਾ, ਉਹ ਇਕੱਠੇ ਹੋ ਕੇ ਬੰਦੇ ਨੂੰ ਮਾਰਨ ਆਏ ਹੋਣ, ਗਾਵਾਂ ਇਕੱਠੀਆਂ ਹੋ ਕੇ ਗਾਵਾਂ ਨੇ ਕਿਤੇ ਸੂਰਾਂ ਤੇ ਹਮਲਾ ਕੀਤਾ, ਪਰ ਗਾਵਾਂ ਤੇ ਸੂਰਾਂ ਪਿੱਛੇ ਬੰਦੇ ਹਮਲੇ ਕਰਦੇ ਦੇਖੇ ਨੇ। ਆ ਯੂਕਰੇਨ ਵਾਲਾ ਮਸਲਾ ਨਾ ਐਡਾ ਕੁ ਗੰਭੀਰ ਮਸਲਾ, ਇਹ ਬਿਨਾਂ ਮਤਲਬ ਤੋਂ ਮਸਲਾ ਖੜਾ ਕੀਤਾ ਹੋਇਆ, ਬਿਨਾਂ ਮਤਲਬ ਤੋਂ। ਇਹ ਪ੍ਰੋਬਲਮ ਨੇਟੋ ਤੇ ਰਸ਼ੀਆ ਦੀ ਹੈ, ਪ੍ਰੋਬਲਮ ਰਸ਼ੀਆ ਤੇ ਅਮਰੀਕਾ ਦੀ ਹੈ। ਪ੍ਰੋਬਲਮ ਇਹ ਆ ਵੀ ਯੂਕਰੇਨ ਦੇ ਵਿੱਚੋਂ 25% ਕਣਕ ਆ ਜਿਹੜੀ ਨਿਕਲਦੀ ਹੈ। ਪ੍ਰੋਬਲਮ ਇਹ ਆ ਵੀ ਯੂਕਰੇਨ ਦੇ ਵਿੱਚ ਨੈਚੁਰਲ ਰਿਸੋਰਸਿਸ ਬਹੁਤ ਨੇ, ਰੌਲਾ ਪਿਆ ਹੋਇਆ ਵੀ ਉਹਦੇ ਤੇ ਕਬਜ਼ਾ ਕਿਵੇਂ ਕਰਨਾ, ਉਹਨੂੰ ਬਰਬਾਦ ਕਰਕੇ ਦੇਸ਼ ਨੂੰ ਨਾ, ਤੇ ਉਥੋਂ ਲੁੱਟ ਕਿਵੇਂ ਕਰਕੇ ਲਿਆਉਣੀ, ਸਮੱਸਿਆ ਆ ਬਸ। ਮੇਰੇ ਨਾਲ ਨਾ ਇੱਕ ਸ਼ਾਇਦ ਕਾਲਰ ਨੇ ਸ਼ਾਇਦ ਮੇਲੇ ਦੀ ਜਾਣਕਾਰੀ ਦੇਣ ਲਈ ਹਾਜ਼ਰ ਹੋਏ ਹੋਣਗੇ ਦੋਸਤ ਸਾਡੇ। ਹਾਂਜੀ ਨਿਗਾ, ਸਵਾਗਤ ਤੁਹਾਡਾ। ਕੀ ਹਾਲ ਆ ਜੀ ਰਾਮਪੜ ਸਾਹਿਬ?
ਠੀਕ ਠਾਕ ਆ, ਤੇ ਅਸੀਂ ਵੀ ਕਬਜ਼ਾ ਕੀਤਾ ਹੋਇਆ ਇੱਥੇ ਨਾਗਰਾ ਫਾਲ।
ਬਿਲਕੁਲ ਜੀ ਬਿਲਕੁਲ,
ਪਾਰਕ ਤੇ ਕੈਨੇਡਾ ਇੰਨੀ ਵਧੀਆ ਧਰਤੀ, ਰੱਬ ਇਹ ਨਾ ਹੋਵੇ ਕਿ ਹੋਰ ਦੇਸ਼ ਇੱਥੇ ਕਬਜ਼ਾ ਕਰ ਲੈਣ।
ਸਹੀ ਗੱਲ ਹੈ,
ਅਮਰੀਕਾ ਨੇ ਵੈਪਨ ਵੇਚਣੇ ਆ ਤੇ ਇਹਨਾਂ ਨੇ ਸਦਾ ਲੜਾਈ, ਜਦ ਤੱਕ ਲੜਾਈ ਜਿੰਦਾ ਜਦ ਤੱਕ ਉਦੋਂ ਤੱਕ ਅਮਰੀਕਾ
ਪੁੱਛਦਾ।
ਪਰ ਛੱਡੋ, ਆਪਾਂ ਮੇਲੇ ਦੀਆਂ ਗੱਲਾਂ ਕਰੀਏ। ਨਾਗਰਾ ਫਾਲ ਦਾ ਮੇਲਾ, ਆਈ ਮੇਲਾ, ਸਾਰਿਆਂ ਦਾ ਆਪਣਾ ਮੇਲਾ, ਮੇਲਾ ਬਿਲਕੁਲ ਫ੍ਰੀ ਆ। ਕੱਲ ਨੂੰ ਸ਼ਨੀਵਾਰ ਨੂੰ ਪਹੁੰਚੋ ਇੱਥੇ, 12 to 11:30 ਚੱਲਣਾ ਮੇਲਾ, ਗੀਤ ਸੰਗੀਤ ਹੋਵੇਗਾ ਸਵੇਰ ਤੋਂ ਸ਼ਾਮ ਤੱਕ, ਸੋ ਪਹੁੰਚੋ ਨਾਗਰਾ ਫਾਲ। ਇਹੀ ਕਹਿਣਾ ਚਾਹੁੰਦੇ ਆ, ਜਿੱਥੇ ਪਾਣੀ ਡਿੱਗਦਾ ਕੁਈਨ ਵਿਕਟੋਰੀਆ ਪਾਰਕ, ਉੱਥੇ ਹੀ ਮੇਲਾ ਆ। ਬਹੁਤ ਸਾਰੇ ਕਲਾਕਾਰ ਪਹੁੰਚ ਰਹੇ ਹਨ, ਇੱਕ ਦੋ ਟਿਕਟਾਂ ਫ੍ਰੀ ਕੱਢਣੀ ਆਪਾਂ ਇੰਡੀਆ ਦੀਆਂ ਹਵਾਈ ਜਹਾਜ਼ ਦੀਆਂ, ਨੀਓ ਏਅਰਲਾਈਨ ਕੋਲੋਂ, ਤੇ ਬਾਕੀ ਬੈਠੋ ਮੇਲਾ ਫ੍ਰੀ ਚ ਦੇਖੋ। ਗਗਨ ਕੋਕਰੀ, ਰੁਪਿੰਦਰ ਹਾਂਡਾ, ਪ੍ਰੀਤ ਹਿੰਦ, ਪ੍ਰੀਤ ਬਰਾੜ ਦੀ ਜੋੜੀ, ਮਹਿਤਾਬ ਵਿਰਖ ਜੀ, ਸੁਰਿੰਦਰ ਲਾਡੀ ਦੀ ਜੋੜੀ, ਇੱਕ ਮੇਰੇ ਵੀਰ ਨੂੰ ਮੈਂ ਸੱਦਣਾ ਚਾਹੁੰਦਾ ਸਾ, ਚਰਨ ਲਖਾਰੀ, ਉਹਦਾ ਹਜੇ ਤੱਕ ਵੀਜ਼ਾ ਨਹੀਂ ਲੱਗਾ, ਜੇ ਲੱਗ ਗਿਆ ਤਾਂ ਫਿਊਚਰ ਵਿੱਚ ਲੋਕਾਂ ਨੂੰ ਮਿਲਾਵਾਂਗੇ। ਉਹ ਲਖਾਰੀ ਤੇਰਾ ਬਹੁਤ ਵਧੀਆ ਲਿਖਦਾ, ਗਰੀਬੀ ਚੋਂ ਨਿਕਲ ਰਿਹਾ, ਕੱਢਾਂਗੇ ਜ਼ਰੂਰ ਉਹਨੂੰ ਰਲ ਮਿਲ ਕੇ, ਸੋ ਵੀਜ਼ਾ ਹਜੇ ਲੱਗੇ ਨੇ, ਜੇ ਲੱਗ ਗਿਆ ਤਾਂ ਹੁਣ ਮੇਲੇ ਤੇ ਨਹੀਂ ਪਹੁੰਚ ਸਕੇ, ਉੱਦਾਂ ਲੋਕਾਂ ਨੇ ਜ਼ਰੂਰ ਮਿਲਾਵਾਂਗੇ।
ਤੇ ਇਹ ਕਿੰਨੇ ਕੁ ਵਜੇ ਸ਼ੁਰੂ ਹੋ ਜਾਣਾ?
ਇਹ ਸ਼ੁਰੂ ਹੋ ਜਾਣਾ 12 ਵਜੇ ਕੱਲ ਨੂੰ ਦੁਪਹਿਰ ਨੂੰ, ਰਾਤ ਦੇ 11:30 ਵਜੇ ਚੱਲਣਾ। ਤੇ ਪਹੁੰਚੋ, ਮੇਲਾ ਫ੍ਰੀ ਆ, ਨਾਗਰਾ ਫਾਲਸ, ਕੁਈਨ ਵਿਕਟੋਰੀਆ ਪਾਰਕ, ਜੇ ਕੋਈ ਜਾਣਕਾਰੀ ਲੈਣੀ ਹੋਵੇ 4 to 16:00, 4:55।
ਪਾਰਕਿੰਗ ਵਗੈਰਾ ਦੀ ਕੋਈ ਸਮੱਸਿਆ ਤਾਂ ਨਹੀਂ?
ਪਾਰਕਿੰਗ ਨੇ, ਪਾਰਕਿੰਗ ਸਮੱਸਿਆ ਹੈ ਨਹੀਂ, ਜਿੱਥੇ ਅੱਗੇ ਪਾਰਕ ਕਰਦੇ ਉੱਥੇ ਪਾਰਕ ਕਰ ਲਵੋ, ਇਸ ਪਾਰਕ ਦੇ ਦੁਆਲੇ ਕੋਈ ਪਾਰਕਿੰਗ ਹੈ ਵੀ ਨਹੀਂ, ਜਿੱਥੇ ਅੱਗੇ ਪਾਰਕ ਕਰਕੇ ਨਾਗਰਾ ਫਾਲ ਦੇਖਦੇ ਆ ਉਸੇ ਤਰ੍ਹਾਂ ਪਾਰਕ ਕਰਕੇ ਮੇਲਾ ਦੇਖ ਲਵੋ, ਤੇ ਸਟੇਜ ਪਿੱਛੇ ਕੋਈ ਪਾਰਕਿੰਗ ਨਹੀਂ, ਈਵਨ ਸਾਡੀਆਂ ਵੀ ਗੱਡੀਆਂ, ਇੱਕ ਗੱਡੀ ਲੱਗਣੀ ਆ, ਗੱਡੀਆਂ ਆਊਟਡੋਰ ਦਾ ਪਾਰਕ ਆ, ਜ਼ੀਰੋ ਪਾਰਕ ਉੱਥੇ ਹੈਗੀ ਆ, ਪਰ ਜਿੱਥੇ ਅੱਗੇ ਪਾਰਕ ਕਰਕੇ ਨਾਗਰਾ ਫਾਲ ਪਾਣੀ ਦੇਖਣਾ ਤੇ ਉੱਥੇ ਬਿਲਾ ਦਿਖਾ
ਦਿਓ। ਵੈਰੀ ਗੁੱਡ, ਕੋਈ ਕੋਸਟ ਨਹੀਂ। ਨੰਬਰ ਦੇ ਦਿਓ ਜੀ,
416-451-2222-268। ਬਹੁਤ ਬਹੁਤ ਧੰਨਵਾਦ,
ਮਿਹਰਬਾਨੀ ਜੀ, ਧੰਨਵਾਦ। ਲਓ ਜੀ ਦੋਸਤੋ, ਕੱਲ ਨੂੰ ਨਾਲੇ ਤੁਸੀਂ ਰਿਲੈਕਸ ਹੋ ਜਾਓ ਥੋੜਾ ਜਿਹਾ, ਤੇ ਨਾਲੇ ਦੇਖਿਓ ਮੇਲਾ, ਨਿਆਗਰਾ ਫਾਲ ਘੁੰਮਿਓ ਫਿਰਿਓ, ਤੇ ਕਾਰਾਂ ਉਹ ਕਹਿ ਗਏ ਨੇ ਵੀ ਪਾਰਕ ਜਿੱਥੇ ਪਹਿਲਾਂ ਆਲਰੇਡੀ ਨਿਆਗਰਾ ਫਾਲ ਜਾਂਦੇ ਹੋ ਪਾਰਕ ਕਰਦੇ ਹੋ, ਉੱਥੇ ਪਾਰਕ ਕਰਕੇ ਇੱਧਰ ਉੱਧਰ ਤੁਰਦੇ ਫਿਰਦੇ ਕੁਦਰਤ ਦੇ ਨਜ਼ਾਰੇ ਲਓ, ਨਾਲੇ ਮੇਲੇ ਦੇ ਵਿੱਚ ਜਿਹੜੇ ਕਲਾਕਾਰ ਆਏ ਆ ਉਹਨਾਂ ਦੀਆਂ ਗੱਲਾਂ ਜਿਹੜੀਆਂ ਉਹ ਤੁਸੀਂ ਸੁਣੋ। ਗੱਲ ਚੱਲ ਰਹੀ ਸੀ ਜੀ ਯੂਕਰੇਨ ਤੇ ਰਸ਼ੀਆ ਦੀ, ਚਲੋ ਠੀਕ ਹੈ ਇਹਨਾਂ ਗੱਲਾਂ ਦੀ ਨਿਖੇਧੀ ਕਰਨੀ ਚਾਹੀਦੀ ਹੈ। ਇਹ ਵੈਸੇ ਨਾ ਮਿਲਟਰੀ ਦੇ ਵਿੱਚ ਜਾਂ ਜਦੋਂ ਲੜਾਈ ਹੁੰਦੀ ਹੈ ਜਿਹੜਾ ਵੀ ਕੋਈ ਮਿਲਟਰੀ ਦੀ ਮਿਲਟਰੀ ਨਾਲ ਲੜਾਈ ਹੁੰਦੀ ਹੈ ਵੈਸੇ ਤਾਂ ਨੌਜਵਾਨ ਕਿਉਂ ਮਰਨ ਕਿਸੇ ਵੀ ਮਿਲਟਰੀ ਦੇ ਕਿਉਂ ਮਰਨ ਤੇ ਆਮ ਲੋਕ ਤਾਂ ਰੂਲਸ ਐਂਡ ਰੈਗੂਲੇਸ਼ਨ ਜਿਹੜੇ ਹੁੰਦੇ ਨੇ ਨਾ ਉਹਦੇ ਵਿੱਚ ਇਹ ਗੱਲਾਂ ਸਪੈਸੀਫਾਈ ਕੀਤੀਆਂ ਜਾਂਦੀਆਂ ਵੀ ਜਿਹੜੇ 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 ਜਨਤਕ ਅਦਾਰੇ ਹੁੰਦੇ ਨੇ ਉਹਨਾਂ ਤੇ ਬਿਮਾਰੀ ਨਹੀਂ ਕਰਨੀ ਆਮ ਲੋਕਾਂ ਨੂੰ ਨਹੀਂ ਮਾਰਨਾ ਪਰ ਲੜਾਈਆਂ ਚ ਹੁਣ ਸਾਰੇ ਪਾਸੇ ਹੋ ਹੀ ਇਹ ਰਿਹਾ ਬਿਲਕੁਲ ਗਲਤ ਗੱਲ ਆ ਜੀ ਜੇ ਰਸ਼ੀਆ ਨੇ ਹਸਪਤਾਲ ਤੇ ਹਮਲਾ ਕੀਤਾ ਡੇ ਕੇਅਰ ਤੇ ਹਮਲਾ ਕੀਤਾ ਗਲਤ ਗੱਲ ਆ ਪਰ ਅਸੀਂ ਸਿਲੈਕਟਿਵ ਕਿਉਂ ਹੁੰਦੇ ਹਾਂ ਉਹ ਵੀ ਗਲਤ ਆ ਜਿਹੜਾ ਇਜ਼ਰਾਈਲ ਕਰਦਾ ਉਦੋਂ ਕਿਉਂ ਜ਼ਬਾਨ ਬੰਦ ਕਰ ਲੈਂਦੇ ਹਾਂ ਫਲਸਤੀਨ ਦੇ ਮਸਲੇ ਤੇ ਸਾਡੀ ਜ਼ਬਾਨ ਕਿਉਂ ਨਹੀਂ ਖੁੱਲਦੀ ਸਾਡੇ ਦੇਸ਼ ਦੀ ਪਤਾ ਨਹੀਂ ਜੀ ਇਹ ਗਰੁੱਪ ਬਣੇ ਹੋਏ ਨੇ ਦੇਸ਼ਾਂ ਦੇ ਦੁਨੀਆਂ ਦਾ ਸੱਤਿਆਨਾਸ਼ ਕਰਕੇ ਰੱਖਤਾ ਗਰੁੱਪਬਾਜ਼ੀ ਨੇ ਯੂਕਰੇਨ ਦੀ ਗੱਲ ਚੱਲਦੀ ਸੀ ਯੂਕਰੇਨ ਨਾ ਖਾਮ ਖਾ ਯੂਕਰੇਨ ਨੂੰ ਮੂਹਰੇ ਲਾਇਆ ਹੋਇਆ ਰੌਲਾ ਇਹਨਾਂ ਦਾ ਸਿਰਫ ਇੰਨਾ ਹੀ ਆ ਬਈ ਰਸ਼ੀਆ ਕਹਿੰਦਾ ਯੂਕਰੇਨ ਬਈ ਨੇਟੋ ਦੇ ਵਿੱਚ ਜੇ ਤੁਸੀਂ ਨੇਟੋ ਦਾ ਮੈਂਬਰ ਬਣਾ ਲਓਗੇ ਯੂਕਰੇਨ ਨੂੰ ਤੇ ਨੇਟੋ ਦੀਆਂ ਮਿਜ਼ਾਈਲਾਂ ਮੇਰੇ ਬਾਰਡਰ ਤੇ ਆ ਕੇ ਲੱਗ ਜਾਣਗੀਆਂ ਬਸ ਅੱਛਾ ਨਾ ਯੂਕਰੇਨ ਨੂੰ ਮੈਂਬਰ ਬਣਾਇਆ ਹਾਂਜੀ ਅੱਜ ਬਣਾ ਲਾਂਗੇ ਕੱਲ ਨੂੰ ਬਣਾ ਲਾਂਗੇ ਆਹ ਕਰ ਲਾਂਗੇ ਉਹ ਡਰਾਮੇਬਾਜ਼ ਜਿਹਾ ਹੈਗਾ ਉਹ ਜਿਹੜਾ ਉਹਨਾਂ ਦਾ ਪ੍ਰੈਜ਼ੀਡੈਂਟ ਆ ਤੇ ਉਹਦੇ ਤੇ ਕਰਪਸ਼ਨ ਦੇ ਇੰਨੇ ਚਾਰਜਿਸ ਲੱਗੇ ਨੇ ਪਿਛਲੇ ਸਮੇਂ ਦੇ ਵਿੱਚ ਵੀ ਤੁਸੀਂ ਮਾੜੀ ਜਿਹੀਆਂ ਖਬਰਾਂ ਪੜ੍ਹ ਕੇ ਵੇਖੋ ਖਬਰਾਂ ਆਪ ਹੀ ਪੌਪ ਅਪ ਕਰ ਜਾਂਦੀਆਂ ਬੋਲਣ ਦੀ ਕਿਸੇ ਨੂੰ ਉੱਥੇ ਆਜ਼ਾਦੀ ਹੈ ਨਹੀਂ ਘੱਟੋ ਘੱਟ ਡੈਮੋਕ੍ਰੇਟਿਕ ਕੰਟਰੀ ਦੀ ਸਪੋਰਟ ਤਾਂ ਕਰੋ ਪਰ ਤੁਹਾਨੂੰ ਪਤਾ ਹੀ ਹੈ ਜੀ ਇਹ ਡੈਮੋਕ੍ਰੇਸੀ ਆਪਦੇ ਦੇਸ਼ਾਂ ਦੇ ਵਿੱਚ ਤਾਂ ਡੈਮੋਕ੍ਰੇਸੀ ਹੈਗੀ ਪਰ ਜਿਹੜੇ ਦੇਸ਼ਾਂ ਦੀ ਸਪੋਰਟ ਕਰਦੇ ਨੇ ਉੱਥੇ ਡੈਮੋਕ੍ਰੇਸੀ ਦਾ ਨਾਂ ਨਿਸ਼ਾਨ ਨਹੀਂ ਹੁੰਦਾ ਗਾ ਚਲੋ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਆਪਾਂ ਹੋਰ ਗੱਲਾਂ ਬਾਤਾਂ ਕਰਦੇ ਹਾਂ
ਮੇਰੀ ਨਿੱਕੀ ਭੈਣ ਤੂੰ ਇਹ ਦੱਸ ਤੈਨੂੰ ਐਸੀ ਰੱਖੜੀ ਤੇ ਕੀ ਚਾਹੀਦਾ
ਵੀਰੇ ਗੱਲ ਸੁਣ ਲਾ ਮੇਰੀ ਐਸੀ ਰੱਖੜੀ ਬੇਸ਼ੱਕ ਸ਼ਗਨ ਘੱਟ ਦੇਣੀ ਪਰ ਮਠਾਈ ਸਿਰਫ ਸਮੋਸਾ ਸਵੀਟ ਫੈਕਟਰੀ ਤੋਂ ਲੈ ਕੇ ਆਈ
ਸਭ ਨੂੰ ਪਤਾ ਕਿ ਭਾਜੀ ਦਿਨ ਸ਼ਗਨਾਂ ਦੀ ਹੋਵੇ ਜਾਂ ਭੈਣ ਭਰਾ ਦਾ ਪਿਆਰ ਰੱਖੜੀ ਵਿੱਚ ਬੰਨਿਆ ਹੋਵੇ ਮੂੰਹ ਮਿੱਠਾ ਤਾਂ ਸਿਰਫ ਸਮੋਸਾ ਐਂਡ ਸਵੀਟ ਫੈਕਟਰੀ ਦੀ ਮਠਿਆਈਆਂ ਨਾਲ ਹੀ ਪੂਰਾ ਹੁੰਦਾ ਹੈ
ਬੇਸ਼ੁਮਾਰ ਤਾਜ਼ੀਆਂ ਸ਼ੁੱਧ ਖੋਏ ਨਾਲ ਬਣੀਆਂ ਮਠਿਆਈਆਂ ਸਿਰਫ ਸਮੋਸਾ ਐਂਡ ਸਵੀਟ ਫੈਕਟਰੀ ਤੋਂ ਸਰਵਿੰਗ ਫਰਮ 3 ਲੋਕੇਸ਼ਨ 416-213-1165
ਫਿਰ ਨਿਗਾ ਸਵਾਗਤ ਜੀ ਸਾਡੇ ਨਾਲ ਕਾਲਰ ਨੇ ਸ਼ਾਇਦ ਸਰਦਾਰ ਬਲਵਿੰਦਰ ਸਿੰਘ ਜੀ ਨੇ ਹਾਂਜੀ ਨਿਗਾ ਸਵਾਗਤ ਤੁਹਾਡਾ
ਬਰਾਜ ਜੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ
ਬਹੁਤ ਵਧੀਆ ਬਰਾਜ ਜੀ ਵੇਖੋ ਪਾਵਾਂ ਹੈਰਾਨੀ ਸਮਝੋ ਜੋ ਟਰੂਡੋ ਸਾਹਿਬ ਨੇ ਕਿਹਾ ਨਾ ਇਹ ਮਤਲਬ ਜੇ ਤਾਂ ਅਸੀਂ ਕੰਟੈਕਸਟ ਚੋਂ ਲੈ ਲਈਏ ਫਿਰ ਤਾਂ ਗਲਤ ਆ ਪਰ ਇੱਕ ਬਹੁਤ ਵੱਡਾ ਲੰਬਾ ਚੌੜਾ ਸਵਾਲ ਆ ਹਾਂਜੀ ਜਿਹੜੇ ਯੂਕਰੇਨ ਆ ਇਹਦੇ ਤੇ ਮਤਲਬ ਇਹਨਾਂ ਨੂੰ ਅਲਾਊ ਨੀ ਜਿਹੜੀ ਵੈਪਨਰੀ ਇਹਨਾਂ ਨੂੰ ਦਿੱਤੀ ਜਾਂਦੀ ਹੈ ਖਾਸ ਕਰਕੇ ਅਮਰੀਕਾ ਤੋਂ ਵੀ ਤੁਸੀਂ ਜਿਹੜਾ ਆ ਅਟੈਕ ਨਹੀਂ ਕਰ ਸਕਦੇ ਉਸ ਵੈਪਨਰੀ ਦੇ ਨਾਲ ਤੁਸੀਂ ਡਿਫੈਂਸ ਕਰ ਸਕਦੇ
ਬਿਲਕੁਲ ਅਮਰੀਕਾ ਨੇ ਵੀ ਵੈਸੇ ਇਹੀ ਗੱਲ ਪਹਿਲਾਂ ਕਹੀ ਹੈ ਪਰਸੋਂ ਚੌਥੇ ਇਹਨਾਂ ਦੀ ਯੂਕਰੇਨ ਰਸ਼ੀਆ ਤੇ ਅਮਰੀਕਾ ਦੀ ਮੇਰਾ ਖਿਆਲ ਉਹਨਾਂ ਨੇ ਰਿਜੈਂਟਮੈਂਟ ਆਪਦੀ ਸ਼ੋਅ ਕੀਤੀ ਹੈ ਅਮਰੀਕਾ ਕੋਲ ਤੇ ਅਮਰੀਕਾ ਨੇ ਕੋਈ ਜਵਾਬ ਨਹੀਂ ਦਿੱਤਾ ਅਜੇ ਤਾਈ ਮੇਰਾ ਖਿਆਲ ਅਮਰੀਕਾ ਵੀ ਇਹੀ ਚਾਹੁੰਦਾ ਵੀ ਨਹੀਂ ਤੁਸੀਂ ਲੌਂਗ ਰੇਂਜ ਮਿਜ਼ਾਈਲ ਨਹੀਂ ਯੂਜ਼ ਕਰਨੀ ਹੈ ਉਹਨਾਂ ਦੀਆਂ ਇੰਸਟਰਕਸ਼ਨਸ ਨੇ ਬਕਾਇਦਾ
ਅਮਰੀਕਾ ਜਿਹਨੂੰ ਵੀ ਵੈਪਨ ਵੇਚਦਾ ਉਹਨਾਂ ਨੇ ਪਾਕਿਸਤਾਨ ਨੂੰ ਵੀ ਵੈਪਨ ਵੇਚੇ ਵਿਦ ਫੁੱਲ ਇੰਸਟਰਕਸ਼ਨ ਨੰਬਰ 1 ਜੇ ਸਾਡਾ ਐਲਾਈਜ ਨੇਸ਼ਨ ਤੇ ਤੁਸੀਂ ਅਟੈਕ ਕੀਤਾ ਨਾ ਤੇ ਅਸੀਂ ਤੁਹਾਨੂੰ ਵੈਪਨ ਤਾਂ ਛੱਡੋ ਅਸੀਂ ਉਦੇ ਖਤਮ ਕਰਦੇ ਹਾਂ
ਹਾਂਜੀ
ਤੇ ਦੂਜਾ ਇਹ ਆ ਜੇ ਉਹ ਐਲਾਈ ਨੇਸ਼ਨ ਨਹੀਂ ਵੀ ਇੰਡੀਆ ਜਿਹਦੇ ਨਾਲ ਸਾਡੇ ਉਦਾਂ ਵੈਸੇ ਨੋਰਮਲ ਜਿਹੜੇ ਆ ਸੰਬੰਧ ਹੈ ਤੁਸੀਂ ਅਟੈਕ ਵਾਸਤੇ ਨੀ ਉਹ ਵੈਪਨ ਯੂਜ਼ ਕਰ ਸਕਦੇ ਪਿੱਛੇ ਜੇ ਬਾਈਡਨ ਨੇ ਇਹਨਾਂ ਨੂੰ ਇੱਕ 100 ਮੀਲ ਦੀ ਇਜਾਜ਼ਤ ਦਿੱਤੀ ਸੀ ਵੀ 100 ਮੀਲ ਤੱਕ ਤੁਸੀਂ ਇਨਕਰਜਨ ਕਰ ਸਕਦੇ ਹੋ ਉੱਤੇ ਅੱਗੇ ਨਹੀਂ ਜਾ ਸਕਦੇ ਹਾਂਜੀ ਤੇ ਉਹ ਜਿਹੜੇ ਉਹਨਾਂ ਨੇ ਡਰੋਨ ਵਗੈਰਾ ਸਿੱਟੇ ਆ ਤੇ ਮਾਸਕੋ ਤੇ ਉਹਨਾਂ ਦੇ ਆਪਣੇ ਬਣਾਏ ਹੋਏ ਆ ਡਰੋਨ ਵੈਸੇ ਪਰ ਬਰਾਡੀ ਇਹ ਸਾਰੀ ਗੱਲ ਨੂੰ ਨਾ ਇੱਕ ਪਾਸੇ ਲਾ ਕੇ ਜਿਹੜਾ ਰਸ਼ੀਆ ਆ ਇਹ ਕਿਉਂਕਿ ਸਾਡੇ ਕੋਲ ਇਹਦੇ ਬਾਰੇ ਘੱਟ ਇਨਫੋਰਮੇਸ਼ਨ ਆਉਂਦੀ ਹੈ ਖਾਸ ਕਰਕੇ ਇੰਡੀਅਨ ਸਬ ਕੰਟੀਨੈਂਟ ਦੇ ਨਾਲ ਇਹਨਾਂ ਦੇ ਉੱਦਾਂ ਹੀ ਸੰਬੰਧ ਵਧੀਆ ਆ ਇਹ ਮਤਲਬ ਜਿਹਨੂੰ ਆਪਾਂ ਕਹਿੰਦੇ ਫਸਟ ਵਰਲਡ ਤੇ ਸੈਕੰਡ ਵਰਲਡ ਇਹ ਦੋ ਵੱਖਰੇ ਵੱਖਰੇ ਸਿਸਟਮ ਸੀ ਤੇ ਜਿਹੜੇ ਇਹਨਾਂ ਦੇ ਨਾਲ ਨਹੀਂ ਗੱਲਦੇ ਉਹਨਾਂ ਨੂੰ ਅਸੀਂ ਕਹਿੰਦੇ ਸੀ ਥਰਡ ਵਰਲਡ ਨੇਸ਼ਨ ਹਾਂਜੀ ਸੋ ਜਿਹੜਾ ਇਹ ਰਸ਼ੀਆ ਦਾ ਪੰਗਾ ਇਹ ਨਵਾਂ ਨੀ ਹੈਗਾ ਇਹ 300 ਸਾਲ ਤੱਕ ਪਹਿਲਾਂ ਜਿਵੇਂ ਆਪਣੇ ਇੰਡੀਆ ਦੇ ਵਿੱਚ ਮੁਗਲ ਰਾਜ ਚੱਲਦਾ ਰਿਹਾ ਛੋਟੇ ਛੋਟੇ ਰਾਜਾਂ ਨੂੰ ਦਬਾ ਕੇ ਇੰਡੀਆ ਇਕੱਠਾ ਹੁੰਦਾ ਰਿਹਾ ਇਹ ਜਿਹੜੇ ਰੋਮਨ ਆ ਉਹ ਐਮਪਾਇਰ ਹੋਇਆ 300 ਸਾਲ ਪਹਿਲਾਂ ਜਾਰ ਹੋਏ ਉਹ ਇਹੋ ਹੀ ਕੰਮ ਕਰਦੇ ਰਹੇ ਹਾਂਜੀ ਉਹਨਾਂ ਨੂੰ ਫਿਰ ਬਿਲਕੁਲ ਜਰਮਨ ਫਸਟ ਵਰਲਡ ਵਾਰ ਦੇ ਵਿੱਚ ਟੋਟਲ ਤੈਸ਼ ਨਹਿਸ਼ ਕਰ ਦਿੰਦੇ ਉਹਨਾਂ ਦੀ ਉਹਨਾਂ ਦੇ ਖਤਮ ਹੋਣ ਤੋਂ ਬਾਅਦ ਜਿਹੜਾ ਕਮਿਊਨਿਜ਼ਮ ਦਾ ਜਿਹੜਾ ਆ ਇਹਨਾਂ ਨੂੰ ਚਾਂਸ ਮਿਲਦਾ ਆਪਣੀ ਇੱਕ ਇਕੱਠੇ ਹੋਣ ਦਾ ਉਹ ਜਦੋਂ ਰੋਮਨ ਐਮਪਾਇਰ ਖਤਮ ਹੋ ਜਾਂਦਾ ਤਾਂ ਯੂਕਰੇਨ ਨੂੰ ਆਜ਼ਾਦੀ ਮਿਲ ਜਾਂਦੀ ਯੂਕਰੇਨ ਆਜ਼ਾਦ ਹੋ ਜਾਂਦਾ ਉਸ ਵੇਲੇ ਮੁੜ ਕੇ ਫਿਰ ਕਾਮਿਊਨਿਸਟ ਰਸ਼ੀਆ ਜਦੋਂ ਸੋਵੀਅਤ ਯੂਨੀਅਨ ਬਣਾ ਲੈਂਦੇ ਫਿਰ ਇਹਨਾਂ ਤੇ ਕਬਜ਼ਾ ਕਰ ਲੈਂਦੇ। ਫਿਰ 1991 ਦੇ ਵਿੱਚ ਜਦੋਂ ਵੇਲੇ ਉਹ ਸੋਵੀਅਤ ਯੂਨੀਅਨ ਟੁੱਟਦਾ ਫਿਰ ਯੂਕਰੇਨ ਨੂੰ ਫਿਰ ਆਜ਼ਾਦੀ ਮਿਲ ਜਾਂਦੀ। ਦੋ ਵਾਰੀ ਯਾਦ ਹੁੰਦਾ, ਹੁਣ ਤੀਜੀ ਵਾਰੀ ਉਹਨਾਂ ਤੇ ਕਬਜ਼ਾ ਜਿਹੜਾ। ਇਹ ਸਿਰਫ ਐਕਸਕਿਊਜ਼ ਆ ਜੀ, ਨੈਟੋ ਜਾਂ ਮਿਜ਼ਾਈਲਾਂ, ਇਹ ਸਭ ਟੋਟਲ ਬਕਵਾਸ ਹੈ ਬਰਾੜ ਜੀ। ਮਿਜ਼ਾਈਲਾਂ ਨੂੰ ਕਿਤੇ ਬਾਰਡਰ ਜ਼ਿਆਦਾ ਦੂਰ ਹੁੰਦਾ ਜੀ, 400 ਕਿਲੋਮੀਟਰ ਪਰ ਆਇਆ, ਉਹ ਤਾਂ ਉਹ ਅਮੈਰੀਕਾ ਤੋਂ ਬੈਠੇ ਮਿਜ਼ਾਈਲਾਂ ਸਿੱਧੀਆਂ ਉੱਥੇ ਭੇਜ ਸਕਦੇ। ਇਹ ਸਭ ਰਸ਼ੀਆ, ਇਹ ਜਦੋਂ ਖਤਮ ਹੋਇਆ 1991 ਦੇ ਵਿੱਚ, ਇਹਨਾਂ ਨੇ ਫਾਈਨਲੀ ਯੂਰਪੀਅਨ ਲੋਕਾਂ ਨੇ ਸਾਹ ਲਿਆ ਵੀ ਇਹ ਰਸ਼ੀਆ ਜਿਹੜਾ ਬੜਾ ਵੱਡਾ ਡੈਵਲ ਸਾਡੇ ਗੁਆਂਢ ਬੈਠਾ ਹੈ, ਇੰਨੇ ਚਿਰ ਤੋਂ ਇਹ ਕਰਦਾ ਰਿਹਾ, ਫਾਈਨਲੀ ਇਹ ਇਸ ਚੀਜ਼ ਨੂੰ ਛੱਡ ਕੇ ਇੱਕ ਯੂਰਪੀਅਨ ਮੁਲਕ ਆ ਸਾਡੀ ਯੂਨੀਅਨ ਦੇ ਵਿੱਚ, ਯੂਰਪੀਅਨ ਦੇ ਨਾਲ ਇਹ ਠੀਕ ਠਾਕ ਹੋਏ ਆ। ਜਦੋਂ ਕਿ ਅਮੈਰੀਕਨਾਂ ਨੇ ਇਹਨਾਂ ਨੂੰ ਵਾਰਨਿੰਗ ਦਿੱਤੀ ਸੀ ਤੁਸੀਂ ਕਦੇ ਵੀ ਇਹਨਾਂ ਤੇ ਵਿਸ਼ਵਾਸ ਨਹੀਂ ਕਰ ਸਕਦੇ, ਉਹ 30 ਸਾਲ ਤੱਕ ਬਿਜ਼ਨਸ ਚੱਲਦਾ ਰਿਹਾ, ਔਰ ਬਿਜ਼ਨਸ ਦੇ ਵਿੱਚ ਉਹ ਤੋਂ ਪਹਿਲੇ ਅਫਗਾਨਿਸਤਾਨ ਦੇ ਜੁੱਤੀਆਂ ਚੰਗੀਆਂ ਖਾ ਕੇ ਆਏ ਸੀਗੇ। ਮੁੜ ਕੇ ਇਹਨਾਂ ਨੇ ਚੈਚਨੀਆ, ਇੱਕ ਛੋਟਾ ਜਿਹਾ ਦੇਸ਼ ਆ ਉਹ ਵੀ ਅਫਗਾਨਿਸਤਾਨ ਵਾਂਗੂ, ਉਹਨਾਂ ਦਾ ਇਹਨਾਂ ਨੇ ਛੱਡਿਆ ਹੀ ਕੱਖ ਨਹੀਂ। ਮੁੜ ਕੇ ਇਹਨਾਂ ਨੇ ਆਜ਼ਰਬਾਈ ਦਾ ਆਪਣਾ ਉਹਦੇ ਤੇ ਜੋਰਜੀਆ ਤੇ ਕੀਤਾ ਅਟੈਕ, ਉੱਥੋਂ ਉਹਨਾਂ ਨੇ ਇੱਕ ਲੋਕ ਡਿਸਟ੍ਰਿਕਟ ਸਾਂਭੇ ਹੋਏ, ਇੱਕ ਛੋਟਾ ਜਿਹਾ ਦੇਸ਼ ਹੋਰ ਵੱਖਰਾ ਖਿਲਾਇਆ ਹੋਇਆ। ਇਧਰ ਕ੍ਰਾਈਮੀਆ ਜਿਹੜਾ ਇਹਨਾਂ ਨੇ ਆਪ ਹੀ ਪਹਿਲਾਂ ਸੰਧੀਆਂ ਕਰਕੇ ਇਹਨਾਂ ਨੇ ਯੂਕਰੇਨ ਨੂੰ ਦਿੱਤਾ ਸੀ, ਮੁੜ ਕੇ ਆਪ ਹੀ ਉਹਨੇ ਤੇ ਵੋਟਾਂ ਫੇਕ ਫੂਕ ਪਵਾ ਕੇ ਉਹਨੂੰ ਆਪਸ ਵਿੱਚ ਰਲਾ ਲਿਆ, ਤੇ ਕੁਛ ਏਰੀਆ ਇੰਨਾ ਕੁ ਜਿੰਨਾ ਆਪਣੇ ਪੰਜਾਬ ਦਾ ਏਰੀਆ ਕਹਿ ਲਓ ਯੂਕਰੇਨ ਦਾ, ਇਹਨਾਂ ਨੇ ਧੱਕੇ ਦੇ ਨਾਲ ਹੀ ਇਹ ਉੱਥੇ ਰਸ਼ੀਅਨ ਲੋਕਾਂ ਨੇ ਲਿਆ ਕੇ ਬਹਾਏ, ਆਬਾਦ ਕੀਤੇ ਹੋਏ ਸੀ, ਜਿਹੜਾ ਇਹਨਾਂ ਕੋਲ ਹੁਣ ਬਹਾਨਾ ਕਿ ਇਹ ਸਾਡੀ ਟੈਰੀਟਰੀ ਆ, ਸਾਡੇ ਲੋਕ ਆ, ਇਹ ਸਭ ਝੂਠ ਦੇ ਬਕਵਾਸ। ਬਰਾੜ ਜੀ, ਮੈਂ ਉੱਥੇ ਕਈ ਵਾਰ ਗਿਆ ਉਹਨਾਂ ਜਗ੍ਹਾ ਤੇ, ਯੂਕਰੇਨ, ਰਸ਼ੀਆ, ਜਿੰਨੇ ਵੀ ਈਸਟਰਨ ਬਲਾਕ ਹੈ, ਮੈਂ ਸਾਰੇ ਮੁਲਕਾਂ ਦੇ ਵਿੱਚ ਮਲਟੀਪਲ ਟਾਈਮ ਜਾ ਚੁੱਕਾ। ਹਾਂਜੀ, ਇਹ ਬਿਲਕੁਲ ਰਿਐਲਿਟੀ ਡਿਫਰੈਂਟ ਆ, ਇਹ ਤਾਂ ਨਾਟੋ ਦੀ ਭਲਮਾਨ ਸੀ, ਇਸ ਕਰਕੇ ਕਿ ਰਸ਼ੀਆ ਦੇ ਕੋਲ ਨਿਊਕ ਹੈ। ਅਗਰ ਰਸ਼ੀਆ ਕੋਲ ਨਿਊਕ ਨਾ ਹੋਣ, ਇਹ ਉਹਨੇ ਇੱਕ ਓਵਰਨਾਈਟ ਐਨ ਬਿਲਕੁਲ ਉਹਦੀ ਤਹਿ ਲਾ ਕੇ ਰੱਖ ਦੇਣ, ਜਿਹੜੀ ਕਿ ਉਹਦੀ ਲੱਗਣੀ ਚਾਹੀਦੀ ਹੈ ਵੈਸੇ ਜੇ ਮੈਨੂੰ ਪੁੱਛੋ। ਹਾਂਜੀ, ਅਸੀਂ ਜਿਸ ਵੇਲੇ ਯੂਨੀਵਰਸਿਟੀ ਚ ਹੁੰਦੇ ਜਰਨੀ, ਤੇ ਮੁੰਡਿਆਂ ਦੇ ਵਿੱਚ ਆਮ ਹੀ ਇੱਕ ਕਹਾਵਤ ਹੁੰਦੀ ਵੀ ਸਾਡੀ 11 ਮਿੰਟ ਜਿਹੜੀ ਲਾਈਫ ਆ, ਵੀ ਇਹ ਹਰ ਵਕਤ ਰਸ਼ੀਆ ਤੋਂ ਸੋਵੀਅਤ ਯੂਨੀਅਨ ਚ ਉਸ ਵੇਲੇ ਧਮਕੀਆਂ ਆਉਂਦੀਆਂ ਸੀ ਵੀ 11 ਮਿੰਟ ਦੇ ਵਿੱਚ ਸਾਡੀਆਂ ਮਿਜ਼ਾਈਲਾਂ ਸਾਰੇ ਯੂਰਪ ਪਹੁੰਚਣਗੀਆਂ, ਤੁਹਾਨੂੰ ਨਸ਼ਟ ਕਰ ਦਿਆਂਗੇ। ਇਸ ਤੋਂ ਬਿਨਾਂ ਉਹਨਾਂ ਨੇ ਕਦੇ ਕੋਈ ਗੱਲ ਹੀ ਨਹੀਂ ਕੀਤੀ, ਅਸੀਂ ਤੁਹਾਨੂੰ ਤਬਾਹ ਕਰ ਦਿਆਂਗੇ, ਨਸ਼ਟ ਕਰ ਦਿਆਂਗੇ, ਫਲਾਨ ਕਰ ਦਿਆਂਗੇ, ਧਿਮਕੜ ਕਰ ਦਿਆਂਗੇ। ਫਿਰ ਇਹਨਾਂ ਦਾ ਜਿਹੜਾ ਵਾਟਸਐਪ ਹੈ, ਇਸ 'ਚ ਟੁੱਟਾ ਕਿੱਦਾਂ, ਇਹਨਾਂ ਦੇ ਵਿੱਚ ਜਾਣ ਇਹ ਨਹੀਂ ਸੀ, ਇਹਨਾਂ ਨੇ ਪਖੰਡ ਬਣਾਇਆ ਹੋਇਆ ਸੀਗਾ, ਉਹ ਓਵਰਨਾਈਟ ਹੀ ਜਿੰਨੇ ਉਹਨਾਂ ਦੇ ਪੈਸਲੇ ਬੰਦੀ ਸਾਰੇ ਭੱਜ ਕੇ ਨਾਟੋ ਵਿੱਚ ਕਿੱਦਾਂ ਜਾ ਰਹੇ। ਸਵੀਡਨ ਕਦੇ ਜ਼ਿੰਦਗੀ 'ਚ ਉਹਨਾਂ ਨੇ ਕਦੇ ਸੋਚਿਆ ਨਹੀਂ ਸੀ ਵੀ ਅਸੀਂ ਯੂਰਪੀਅਨ ਯੂਨੀਅਨ ਦੇ ਵਿੱਚ ਜਾ ਕੇ ਅਸੀਂ ਆ ਜਾਵਾਂਗੇ, ਉਹਨਾਂ ਨੇ ਜੁਆਇਨ ਕਰ ਲਈ, ਫਿਨਲੈਂਡ ਨੇ ਜੁਆਇਨ ਕਰ ਲਈ। ਇਹ ਸਿਰਫ ਜਿਹੜਾ ਰਸ਼ੀਆ ਦੀ ਪਾਲਿਸੀ ਆ ਕਿ ਜਿਹੜਾ ਵੈਸਟ ਡਿਫੈਂਸ ਆ ਉਹਦੇ ਵਾਸਤੇ ਤੁਹਾਡੇ ਕੋਲ ਬਫਰ ਜ਼ੋਨ ਹੋਣੀ ਚਾਹੀਦੀ ਹੈ, ਸਿਰਫ ਯੂਕਰੇਨ ਤੇ ਅੱਧੇ ਕਦੇ ਕਬਜ਼ਾ ਕਰਨਾ ਚਾਹੁੰਦੇ ਆ, ਤੇ ਸਾਡੀ ਬਫਰ ਜ਼ੋਨ ਇੱਕ ਨਾਈਟਰ ਰਿਵਰ ਆ, ਉੱਥੇ ਤੱਕ ਸਾਡਾ ਕਬਜ਼ਾ ਹੋ ਜਾਵੇ, ਸਾਡੀ ਬਫਰ ਜ਼ੋਨ ਬਣ ਜਾਊਗੀ। ਇਹਨਾਂ ਨੂੰ ਮਿਜ਼ਾਈਲਾਂ ਮਜ਼ੂਲਾਂ ਦਾ ਡਰ ਨਹੀਂ, ਇਹਨਾਂ ਨੂੰ ਮਿਲਟਰੀ ਜਿਹੜੀ ਜਦੋਂ ਤੱਕ ਤੁਸੀਂ ਪਰਸਨਲ ਉੱਥੇ ਨਹੀਂ ਨਾ ਭੇਜਦੇ ਉਨਾ ਤੱਕ ਤੁਹਾਡਾ ਕਬਜ਼ਾ ਨਹੀਂ ਹੋ ਸਕਦਾ। ਬਾਕੀ ਛੋਟੀ ਜਿਹੀ ਗੱਲ, ਜਿਹੜਾ ਨਿਊਕਲੀਅਰ ਆ, ਇਹਦੇ ਤੇ ਵੀ ਬਹੁਤ ਜ਼ਿਆਦਾ ਇੱਕ ਰੌਲਾ ਆਇਆ ਪਿਆ। ਨਿਊਕਲੀਅਰ ਬੰਬ ਵੀ ਇੱਥੇ ਤੱਕ ਗੱਲ ਹੈ ਕਿ ਜੇ ਅਮਰੀਕਾ ਤੇ ਇੱਕ ਦੋ ਬੰਬ ਸੁੱਟ ਵੀ ਦਿੰਦਾ ਚਾਹੇ ਚਾਈਨਾ ਤੇ ਰਸ਼ੀਆ, ਇਹ ਕਦੇ ਵੀ ਨਿਊਕਲੀਅਰ ਉਹਨਾਂ ਤੇ ਰਿਵਰਸ ਬੰਬਿੰਗ ਨਹੀਂ ਕਰੂਗੇ ਕਦੇ ਵੀ। ਇਹਨਾਂ ਦੇ ਕੋਲ ਇਹੋ ਜਿਹੇ ਪਲੇਨ ਆ, ਇਹੋ ਜਿਹੇ ਬੰਬ ਆ, ਇਹਨਾਂ ਨੇ ਟਾਰਗੇਟ ਲਾਇਆ ਹੋਇਆ ਉਹਦੇ ਉੱਤੇ, ਜਿਵੇਂ ਕਹਿੰਦਾ ਨਾਂ ਲਿਖਿਆ ਹੋਇਆ ਵਿੱਚ ਪੂਤਨ ਦਾ, ਵਿੱਚ ਸ਼ੀ ਜਿਨਪਿੰਗ ਦਾ, ਤੇ ਇੱਕ ਦੋ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ। ਇਹ ਉਹਦੇ ਤੇ ਪਹਿਲਾਂ ਲਿਖ ਕੇ ਰੱਖੇ ਹੋਏ ਆ ਵੀ ਜਿੱਥੇ ਜਿੱਥੇ ਵੀ ਕਿਹੜੀ ਕਿਹੜੀ ਖੁੱਡ 'ਚ ਜਾ ਕੇ ਲੁਕ ਜਾਣਗੇ। ਇਹਨਾਂ ਨੇ ਉਹਨਾਂ ਦੇ ਉੱਤੇ ਹੀ ਅਟੈਕ ਕਰਨਾ ਜਿਹੜੇ ਲੀਡਰ ਆ, ਲੋਕਾਂ ਤੇ ਨਹੀਂ ਕਰਨਾ, ਕਿਸੇ ਸਿਟੀ ਤੇ ਨਹੀਂ ਕਰਨਾ। ਬਾਕੀ ਚਾਈਨਾ ਤਾਂ ਕਹਿੰਦਾ ਹੀ ਆ, ਰਸ਼ੀਆ ਕਹਿੰਦਾ ਵੀ ਜਦੋਂ ਵੀ ਸਾਡਾ ਦਾ ਲੱਗਾ ਤੁਹਾਡਾ ਟੋਰਾਂਟੋ ਟੋਰਾਂਟੋ ਐਲਏ ਉਲੇ ਸਾਰਾ ਨਸ਼ਟ ਕਰ ਦਾਂਗੇ, ਉਹਨਾਂ ਕੋਲ ਹੋਰ ਕੋਈ ਗੱਲ ਹੀ ਨਹੀਂ ਇਸ ਤੋਂ ਬਿਨਾਂ। ਔਰ ਅਮਰੀਕਾ ਕਦੇ ਵੀ ਇਹ ਕੰਮ ਨਹੀਂ ਕਰੂਗਾ, ਇਹਨਾਂ ਨੂੰ ਪਤਾ ਆ ਕਿ ਉੱਥੇ ਇੱਕ ਬੰਦਾ ਜਿਹੜਾ ਇੱਕ ਡਿਕਟੇਟਰ ਰਸ਼ੀਆ ਦੇ ਵਿੱਚ ਸਾਰੇ ਚੀਜ਼ ਨੂੰ ਕੰਟਰੋਲ ਕਰ ਰਿਹਾ, ਇੱਕ ਡਿਕਟੇਟਰ ਜਿਹੜਾ ਚਾਈਨਾ ਦੇ ਵਿੱਚ ਸਾਰੀ ਚੀਜ਼ ਕੰਟਰੋਲ ਕਰ ਰਿਹਾ, ਇੱਕ ਡਿਕਟੇਟਰ ਜਿਹੜਾ ਇੰਡੀਆ ਦੇ ਵਿੱਚ ਸਾਰੀ ਚੀਜ਼ ਨੂੰ ਕੰਟਰੋਲ ਕਰ ਰਿਹਾ, ਇਹਨਾਂ ਨੂੰ ਸਾਰੇ ਪਤਾ। ਇਹਨਾਂ ਨੂੰ ਪਤਾ ਕਿ ਅਗਰ ਉਹਨਾਂ ਨੇ ਇਹੋ ਜਿਹੀ ਗੱਲ ਕਰ ਦਿੱਤੀ, ਅਸੀਂ ਇੱਕ ਦਾ ਜਿਹੜਾ ਸਿਟੀ ਆ ਬਰਬਾਦ ਕਰਵਾ ਵੀ ਲਿਆ, ਫਿਰ ਉਹਨਾਂ ਨੂੰ ਛੱਡ ਦੇਣਗੇ, ਫਿਰ ਉੱਤੋਂ ਜਾ ਕੇ ਉਹਨਾਂ ਨੂੰ ਫੜੇ ਹੀ ਲੈਣਗੇ। ਬਸ ਇਹਨਾਂ ਨੇ ਉਹਨਾਂ ਦੇ ਜਿਹੜੇ ਲੀਡਰ ਆ ਉਹਨਾਂ ਨੂੰ ਟੁੱਕਣਾ, ਬਸ ਇਹਨਾਂ ਦੇ ਟਾਰਗੇਟ ਪਹਿਲਾਂ ਹੀ ਬਣੇ ਹੋਏ ਆ ਉਹਨਾਂ ਦੇ ਸਾਰਿਆਂ ਤੇ। ਸੋ ਸਾਨੂੰ ਇੰਨਾ ਡਰਨ ਦੀ ਲੋੜ ਨਹੀਂ ਕਿ ਜਿਹੜਾ ਨਿਊਕਲੀਅਰ, ਹਾਂ ਅਸੀਂ ਜ਼ਰੂਰ ਟਾਰਗੇਟ ਹੈਗੇ ਬਿਗ ਸਿਟੀ ਆ ਕੈਨੇਡਾ ਦੀ ਜਾਂ ਹੋਰ ਇੱਕ ਦੋ ਅਮੈਰੀਕਨ ਬਿਗ ਸਿਟੀ ਆ, ਹੋ ਸਕਦਾ ਸੀ ਟਾਰਗੇਟ, ਪਰ ਉਹ ਇੰਨੇ ਬੇਫੂਕ ਲੋਕ ਨਹੀਂ ਹੈਗੇ। ਜਿਹੜਾ ਖਰੋਚ ਹੋ ਗਿਆ ਨਾ, ਉਹਨੇ ਬਹੁਤ ਵਾਰੀ ਧਮਕੀਆਂ ਦਿੱਤੀ, ਅਸੀਂ ਤੁਹਾਨੂੰ ਬਰਬਾਦ ਕਰ ਦਿਆਂਗੇ, ਯੂਐਨਏ ਦੇ ਵਿੱਚ ਆ ਕੇ ਨੇ ਜੁੱਤੀ ਖੋਲ ਕੇ ਉਹਦੇ ਤੇ ਖੜਕਾਈ ਡੈਸਕ, ਅਸੀਂ ਤੁਹਾਨੂੰ ਓਵਰਨਾਈਟ ਭਸਮ ਕਰ ਦਿਆਂਗੇ, ਜੇ ਵੋ। ਜਦੋਂ ਕੈਨੇਡੀ ਰੈਡੀ ਹੋ ਗਿਆ ਨਾ, ਫਿਰ ਆਓ ਜਾ ਰਹੇ ਇਹਨੂੰ, ਫਿਰ ਉਹਦੀ ਲੈਟਰ ਪੜ੍ਹ ਲਾ, ਸਿਰਫ ਉਹਨਾਂ ਦੇ ਜਿਹੜਾ ਸਿਸਟਮ ਹੈ ਨਾ ਉਹਨੇ ਲੜਨਾ ਆ, ਬੰਦੇ ਨੇ ਤੇ ਦੋ ਚਾਰ ਸਾਲ ਕੱਢਣੇ ਉਹਨੇ ਕਰੇ ਵਾਂਗ ਕਿਸੇ ਹੋਰ ਨੇ ਆਣਾ। ਇਸ ਕਰਕੇ ਸਿਸਟਮ ਦੀ ਲੜਾਈ ਆ, ਫਸਟ ਵਰਲਡ ਦੀ ਲੜਾਈ ਆ, ਸੈਕੰਡ ਵਰਲਡ ਦੀ ਲੜਾਈ ਆ, ਤੇ ਜਿਹੜੀਆਂ ਥਰਡ ਵਰਲਡ ਕੰਟਰੀਆਂ ਸਾਡੇ ਅੱਜ ਦੇਖ ਲਓ ਦੂਜੇ ਨਾਲ ਮੀਟਿੰਗ ਹੁੰਦੀ ਫਿਰਦੀ ਆ, ਕੱਲ ਨੂੰ ਤੀਜੇ ਨਾਲ ਹੁੰਦੀ ਫਿਰਦੀ ਆ, ਤੇ ਮੂੰਹ ਦੇ ਕਹੀ ਜਾਂਦੇ ਅਸੀਂ ਤਾਂ ਕਿਸੇ ਦੇ ਕੋਲ ਲੱਗਦੇ ਨੀ, ਸਾਡਾ ਤਾਂ ਆਪਣਾ ਗੁੱਟ ਨਿਰਪੇਖਾ ਆ। ਇਹ ਸਭ ਜਿੰਨੇ ਵੀ ਆ ਨਾ ਇਹ ਲੋਕ, ਅਗਰ ਅਮੈਰੀਕਾ ਨਾ ਹੁੰਦਾ, ਮੈਂ ਲਾਸਟ ਵਿਜੇ ਕਹਿਣਾ ਚਾਹੁੰਦਾ, 21st century ਅਸੀਂ ਪੈਦਾ ਹੀ ਨਹੀਂ ਹੋਣਾ ਇਸ ਪਲੈਨਟ ਤੇ। ਕਿੰਨੇ ਮੁਲਕਾਂ ਨੂੰ ਇਹਨਾਂ ਨੇ ਆਜ਼ਾਦੀ ਦਵਾਈ, 20 ਸਦੀ ਦੇ ਵਿੱਚ ਕਿੰਨੇ ਮੁਲਕਾਂ ਦੀ ਆਜ਼ਾਦੀ ਨੂੰ ਜਾ ਕੇ ਬਚਾਇਆ। ਇਹ ਜਿਹੜਾ ਸਾਡਾ ਉਧਰ ਦਾ ਗਲਤ ਪ੍ਰਾਪੋਗੰਡਾ ਨਾ, ਜਿੰਨਾ ਬ੍ਰਿਟਿਸ਼ ਪ੍ਰਾਪੋਗੰਡਾ, ਇਹਨਾਂ ਨੇ ਸਾਰਾ ਕੁਛ ਸਾਨੂੰ ਗਲਤ ਸਿਖਾਇਆ। ਹਿਟਲਰ ਨੂੰ ਗਲਤ ਰੱਖਿਆ, ਉਹ ਹਿਟਲਰ ਸੀ ਜਿਹਨੇ ਬ੍ਰਿਟਿਸ਼ ਐਮਪਾਇਰ ਦਾ ਨਾਸ ਕਰਕੇ ਰਹਿ ਦਿੱਤਾ, ਉਹ ਹਿਟਲਰ ਸੀ ਜਿਹਨੇ ਫ੍ਰੈਂਚ ਐਮਪਾਇਰ ਦਾ ਬਿਲਕੁਲ ਨਾਸ ਕਰਕੇ ਰਹਿ ਦਿੱਤਾ। ਹਾਂਜੀ, ਇਸ ਕਰਕੇ ਉਹ ਮਾੜਾ। ਹਾਂਜੀ, ਇਹਨਾਂ ਨੇ ਆਪ ਬੰਦੇ ਮਾਰੇ, ਜੂ ਮਾਰੇ, ਕਈ ਕੁਛ ਕਾਰ ਕਰਾ ਕੇ ਇਹਨਾਂ ਨੇ ਅਮੈਰੀਕਾ ਨੂੰ ਇਹ ਵਿਖਾੜਿਆ, ਇਹ ਨੀ ਹਿਟਲਰ ਕਰਦਾ ਸੀਗਾ, ਹੈ ਨਾ, ਕਿਉਂਕਿ ਉਹਨੇ ਇਹਨਾਂ ਨੂੰ ਖਤਮ ਨੀ ਕੀਤਾ ਨਾ। ਇਸ ਕਰਕੇ ਅਗਰ ਹਿਟਲਰ ਉਹਨਾਂ ਨੂੰ ਨਾ ਖਤਮ ਕਰਦਾ, ਸਾਡਾ ਇੰਡੀਆ ਯਾਦ ਨਹੀਂ ਸੀ ਹੋਣ ਲੱਗਣਾ ਕਿ 47 ਚ ਬਾਅਦ ਦੇ ਵਿੱਚ ਹੁੰਦਾ, ਉਹ ਵੀ ਅਮੈਰੀਕਾ ਦੇ ਪ੍ਰੈਸ਼ਰ ਦੇ ਨਾਲ, ਫੁੱਲ ਪ੍ਰੈਸ਼ਰ ਦੇ ਨਾਲ, ਇੰਨੀ ਟੁੱਟੀ ਹੋਈ ਬੈਕ ਸੀਗੀ ਉਸ ਵੇਲੇ ਬ੍ਰਿਟਿਸ਼ ਐਮਪਾਇਰ ਦੀ, ਫਿਰ ਵੀ ਅਮੈਰੀਕਾ ਦੇ ਪ੍ਰੈਸ਼ਰ ਕਰਕੇ ਇੰਡੀਆ ਯਾਦ ਹੋ ਗਿਆ, ਨਹੀਂ ਤੇ ਇੰਡੀਆ ਯਾਦ ਹੋਣ ਲੱਗਾ। ਬਰਾੜ ਜੀ, ਸੋਰੀ ਫਾਰ ਐਨੀ ਰੋਂਗ ਸੇਇੰਗ,
ਇਹ ਆਪਣਾ ਦੇਖੋ
ਟਾਈਮ ਹੈ ਨਹੀਂ, ਤੇ ਮੈਂ ਨਾ ਇਹ ਜਿਹੜੇ ਲੀਡਰ ਲੂਡਰ ਨੇ ਮੈਂ ਵੱਟ ਕੱਢ ਕੇ ਰੱਖ ਲਓ, ਜਿਹੜਾ ਪੰਜਾਬੀ ਕਹਿੰਦੇ ਜਿਵੇਂ ਟਾਈਮ ਹੋਏ।
ਆਪਣਾ ਜਿਹੜਾ ਰੇਡੀਓ ਹੈ ਨਾ, ਇਹ ਡਿਸਕਸ਼ਨ ਕਰਨ ਲਈ ਤੇ ਫ੍ਰੀ ਸਪੀਚ ਆ ਜਿਹੜੀ, ਜੋ ਕੁਛ ਤੁਹਾਡੇ ਮਨ ਦੇ ਵਿੱਚ ਹੈਗਾ ਉਹ ਗੱਲਾਂ ਕਰਨ ਦੇ ਲਈ, ਡਜ਼ਨਟ ਮੈਟਰ ਕੋਈ ਸਹਿਮਤ ਹੁੰਦਾ ਜਾਂ ਨਹੀਂ ਹੁੰਦਾ,
ਹੋਵੇ ਭਾਵੇਂ ਨਾ ਹੋਵੇ। ਵਰਲਡ ਦੀ ਸਿਚੁਏਸ਼ਨ ਕੀ ਆ, ਬਰਾੜ ਜੀ ਮੈਂ 4 ਕੰਟੀਨੈਂਟ ਤੇ ਰਹਿ ਚੁੱਕਾ, ਮੈਂ ਘੱਟੋ ਘੱਟ 100 ਦੇਸ਼ਾਂ ਦੇ ਵਿੱਚ ਜਾ ਚੁੱਕਾ, ਔਰ ਮੈਨੂੰ ਇੱਕ ਇੱਕ ਗੱਲ ਦਾ ਪਤਾ ਵੀ ਜਿਹੜਾ ਵਰਲਡ ਆਰਡਰ ਹੈ ਨਾ, ਜਿਵੇਂ ਕਿਹੜੇ ਬੈਲੈਂਸ ਦੇ ਉੱਤੇ ਖੜਾ ਹੋਇਆ। ਲੈ ਅਮੈਰੀਕਾ ਨੂੰ ਤੁਸੀਂ ਹਾਈਪੋਥੈਟੀਕਲ ਗੇਮ ਦੇ ਵਿੱਚ ਇਹਨੂੰ ਡਿਲੀਟ ਕਰ ਦਿਓ, ਸਾਇਟ ਕਰ ਦਿਓ, ਇਹ ਦੁਨੀਆਂ ਤੇ ਹੈ ਨਹੀਂ। ਦੇਖੋ ਇੱਥੇ ਕੱਲ ਨੂੰ ਮਰੋ ਮਰਾਈ, ਇਹਦਾ ਕੋਈ ਅੰਤ ਹੀ ਨਹੀਂ ਰਹਿਣਾ ਇਸ ਦੁਨੀਆਂ ਦੇ ਉੱਤੇ। ਇਹ ਸਿਰਫ ਇੱਕ ਪੁਲਿਸਮੈਨ ਵਿੱਚ ਖੜਾ ਕਰਕੇ ਚੰਗਾ ਮਾੜਾ, ਅਸੀਂ ਪੁਲਿਸਮੈਨ ਨੂੰ ਹੇਟ ਬਹੁਤ ਕਰਦੇ ਹਾਂ ਜਦੋਂ ਤੱਕ ਸਾਨੂੰ ਲੋੜ ਨਹੀਂ ਪੈਂਦੀ, ਜਦੋਂ ਲੋੜ ਪੈਂਦੀ ਪਹਿਲਾਂ ਹੀ 911 ਅਸੀਂ ਦਬੋਗੇ। ਇਹ ਮੈਂ ਆਪਣੀਆਂ ਅੱਖਾਂ ਦੇ ਸਾਹਮਣੇ 40-45 ਸਾਲ ਦੇਖਿਆ ਨੂੰ ਦੇਖਿਆ, ਜਦੋਂ ਲੇਰਾਂ ਪਾਉਂਦੇ ਸੀ ਸੜਕ ਤੇ ਖੜ ਕੇ, ਜਿੱਦਾਂ 911 ਉਧਰੋਂ ਕਾਲ ਕੀਤੀ ਹੋਵੇ, ਪੁਲਿਸ ਵਾਲੇ ਨੇ ਹਜੇ ਪਹੁੰਚੇ ਇਹ ਨੀ ਪਹੁੰਚੇ, ਇੱਥੋਂ ਤੱਕ ਤੇ ਲੋਕੀ ਫਿਰ ਤਰਲੇ ਕੱਢਦੇ ਆ। ਤੇ ਜਿਹੜੇ ਬੰਦੇ ਨੇ ਕਈ ਵਾਰੀ ਪਹਿਲਾਂ ਪ੍ਰੀਐਮਟਿਵ ਜੁੱਤੀਆਂ ਵੱਜਣ ਵਾਲੀਆਂ ਨੇ, ਜਿੱਦਾਂ ਸਦਾਮ ਹੁਸੈਨ ਦੇ ਵੱਜਣ ਵਾਲੀਆਂ ਸੀ, ਇਹਨਾਂ ਨੇ ਦੇਰ ਕੀਤੀ। ਅਸਾਦ ਦੇ ਸੀਰੀਆ ਵਾਲੇ ਵੱਜਣ ਵਾਲੀ ਸੀ, ਇਹਨਾਂ ਨੇ ਦੇਰ ਕੀਤੀ। ਗਦਾਫੀ ਦੇ ਬਹੁਤ ਦੇਰ ਦੀਆਂ ਵੱਜਣ ਵਾਲੀਆਂ ਸੀ, ਇਹਨਾਂ ਨੇ ਦੇਰ ਕੀਤੀ। ਕਿਮ ਜੋਂਗ ਉਲ ਜਿਹੜਾ ਆ ਉਹਦੇ ਵੱਜਣ ਵਾਲੀਆਂ, ਇਹ ਦੇਰ ਕਰ, ਇਹ ਜਿਨ ਇਰਾਨ ਦੇ ਜਿਹੜੇ ਮੁੱਲਾਂ ਤੇ ਛਿੱਤਰ ਵੱਜਣ ਵਾਲੇ, ਇਹਨਾਂ ਨੇ ਜਿਹੜੀ ਦੇਰ ਕੀਤੀ ਹੋਈ ਨਾ, ਫਿਰ ਜਦੋਂ ਬਾਅਦ ਵਿੱਚ ਮਾਰਨੀਆਂ ਪੈਂਦੀਆਂ, ਫਿਰ ਲੱਗਦਾ ਜੀ ਇਹਨਾਂ ਨੇ ਬੜਾ ਮਾੜਾ ਕੰਮ ਕੀਤਾ, ਇਹਨਾਂ ਨੇ ਬੜੇ ਜਾ ਕੇ ਬੰਬ ਸੁੱਟੇ ਉੱਥੇ ਜਾ ਕੇ। ਇਹਨੂੰ ਬਾਅਦ ਜੀ ਤੁਹਾਡੇ ਟਾਈਮ ਦਾ ਧੰਨਵਾਦ,
ਮਿਹਰਬਾਨੀ ਧੰਨਵਾਦ ਧੰਨਵਾਦ, ਕਾਫੀ ਗੱਲਾਂ ਕਰ ਲਈਆਂ ਤੁਸੀਂ। ਤੇ ਅਸਲ ਦੇ ਵਿੱਚ ਗੱਲ ਹੈਗੀ ਇਹ ਬਈ, ਆਪਣੀ ਗੱਲ ਚੱਲਦੀ ਸੀਗੀ ਰਸ਼ੀਆ ਤੇ ਯੂਕਰੇਨ ਤੋਂ ਸ਼ੁਰੂ ਹੋਈ ਸੀ। ਦੁਨੀਆਂ ਦੇ ਵਿੱਚ ਬੇਦੋਸ਼ੇ ਦਾ ਕਿਸੇ ਦਾ ਵੀ ਕਿਸੇ ਦੀ ਵੀ ਜਾਨ ਜਾਂਦੀ ਹੈ, ਅਫਸੋਸ ਹੁੰਦਾ। ਜਿਹੜੀ ਪਹਿਲੀ ਗੱਲ ਤਾਂ ਇਹ ਹੈ ਕਿ ਰਸ਼ੀਆ ਜਿਹੜਾ ਉਹ ਡਿਕਟੇਟਰਸ਼ਿਪ ਆ, ਪੁਤਿਨ ਦੀ ਡਿਕਟੇਟਰਸ਼ਿਪ ਆ, ਵਨ ਮੈਨ ਪਾਰਟੀ ਹੈਗੀ ਆ। ਉਹਨੇ ਆਪਦੇ ਵਿਰੋਧੀ ਵੀ ਕਤਲ ਕੀਤੇ ਆ, ਸਾਰੀ ਦੁਨੀਆਂ ਦੇ ਵਿੱਚ ਤਕਰੀਬਨ ਇਸ ਗੱਲ ਤੇ ਰੌਲਾ ਪੈਂਦਾ ਰਹਿੰਦਾ। ਰਸ਼ੀਆ ਵਾਲੇ ਖੁਦ ਕਹਿੰਦੇ ਨੇ, ਪੁਤਿਨ ਨੇ ਖੁਦ ਕਿਹਾ ਕਿ ਅਸੀਂ ਕਮਿਊਨਿਸਟ ਨਹੀਂ ਹਾਂ। ਇਸੇ ਤਰ੍ਹਾਂ ਹੀ ਜੇ ਆਪਾਂ ਉਸ ਤਰੀਕੇ ਦੇ ਨਾਲ ਵੇਖੀਏ ਨਾ, ਸੈਕੰਡ ਵਰਲਡ ਵਾਰ ਨੂੰ ਜਾਂ ਫਸਟ ਵਰਲਡ ਵਾਰ ਨੂੰ ਵੇਖੀਏ, ਅਮਰੀਕਾ ਵਾਲੇ ਪਾਸੇ ਆਉਂਦੇ ਹਾਂ। ਸੈਕੰਡ ਵਰਲਡ ਵਾਰ ਦੇ ਵਿੱਚ ਸਾਰੇ ਦੇਸ਼ਾਂ ਦਾ ਨੁਕਸਾਨ ਹੋਇਆ, ਹਿਟਲਰ ਦੇ ਨਾਲ ਈਵਨ ਵਪਾਰਕ ਸਾਂਝਾਂ ਜਿਹੜੇ ਬਿਜ਼ਨਸ ਰਿਲੇਸ਼ਨਸ਼ਿਪ ਸੀ ਅਮਰੀਕਾ ਦੇ ਸੀਗੇ। ਜਦੋਂ ਹਿਟਲਰ ਨੇ ਇੱਕ ਪਾਸੇ ਦੇਖੋ ਹਿਟਲਰ ਸੀ, ਦੂਜੇ ਪਾਸੇ ਮੁਸੋਲਨੀ, ਇੱਕ ਪਾਸੇ ਹਿਟਲਰ ਮੁਸੋਲਨੀ ਤੇ ਤੋਜੋ ਜਪਾਨ ਦਾ ਤੋਜੋ ਸੀਗਾ, ਇਹ ਤਿੰਨਾਂ ਦਾ ਗੱਠਜੋੜ ਸੀਗਾ। ਦੂਸਰੇ ਪਾਸੇ ਦੁਨੀਆਂ ਦੇ ਸਾਰੇ ਦੇਸ਼ ਸੀਗੇ। ਜਦੋਂ ਲੜਾਈ ਬਿਲਕੁਲ ਐਂਡ ਤੇ ਆ ਗਈ ਤੇ ਲੜਾਈ ਦਾ ਲਾਹਾ ਲੈਣ ਦੇ ਲਈ ਅਮਰੀਕਾ ਜਿਹੜਾ ਉਹ ਐਂਟਰ ਹੋਇਆ, ਪਹਿਲਾਂ ਨਹੀਂ ਅਮਰੀਕਾ ਐਂਟਰ ਹੋਇਆ, ਜਦੋਂ ਉਹਨੂੰ ਲੱਗਣ ਲੱਗ ਗਿਆ ਵੀ ਦੁਨੀਆਂ ਦੇ ਸਾਰੇ ਲੋਕ ਹੁਣ ਹਿਟਲਰ ਦੇ, ਹਿਟਲਰ ਨੇ ਛੱਡਿਆ ਹੀ ਕੋਈ ਨਹੀਂ, ਪੋਏਮਸ ਲੋਕਾਂ ਨੇ ਲਿਖੀਆਂ, ਜਿਊਜ਼ ਨੂੰ ਮਾਰਤਾ, ਉਹਨਾਂ ਨੂੰ ਮਾਰਤਾ, ਵਿਰੋਧੀਆਂ ਨੂੰ ਮਾਰਤਾ, ਕਵੀਆਂ ਨੂੰ ਮਾਰਤਾ, ਕਮਿਊਨਿਸਟਾਂ ਨੂੰ ਮਾਰਤਾ, ਸਾਰਿਆਂ ਨੂੰ ਹੀ ਮਾਰਤਾ। ਜਦੋਂ ਲੋਕ ਬੋਲੇ ਲੋਕਾਂ ਨੂੰ ਕਤਲ ਤੇ ਕਤਲ, ਜਦੋਂ ਅਮਰੀਕਾ ਨੂੰ ਲੱਗਣ ਲੱਗ ਗਿਆ ਬਈ ਨਹੀਂ ਹੁਣ ਤਾਂ ਇਹ, ਕਿਉਂਕਿ ਲੋਕਾਂ ਦੀ ਪਾਵਰ ਬਹੁਤ ਹੁੰਦੀ ਹੈ ਨਾ, ਹਿਟਲਰ ਤਾਂ ਹਾਰਨਾ ਹੀ ਸੀਗਾ, ਹਿਟਲਰ ਤਾਂ ਬਾਅਦ ਚ ਵੀ ਸੁਸਾਈਡ ਕੀਤਾ, ਅਮਰੀਕਾ ਦਾ ਨੰਬਰ ਬਣਾਉਣ ਦੇ ਲਈ ਆਇਆ ਸੀਗਾ, ਜੇ ਆਪਾਂ ਡੀਪਲੀ ਸਟੱਡੀ ਕਰਦੇ ਫਿਰ ਪਤਾ ਲੱਗਦਾ। ਦੂਜੇ ਪਾਸੇ ਲੀਬੀਆ ਜਿਹੜਾ, ਠੀਕ ਹੈ ਤੁਸੀਂ ਕਹਿ ਸਕਦੇ ਹੋ ਗਦਾਫੀ ਡਿਕਟੇਟਰ ਸੀਗਾ, ਸਦਾਮ ਹੁਸੈਨ ਡਿਕਟੇਟਰ ਸੀ, ਪਰ ਆਪਦੇ ਦੇਸ਼ ਦੇ ਵਿੱਚ ਦੁਨੀਆਂ ਦੇ ਇੱਕ ਵੀ ਰੂਲ ਆ ਨਾ ਵੀ ਤੁਸੀਂ ਕਿਸੇ ਦੇਸ਼ ਦੇ ਵਿੱਚ ਅੰਦਰੂਨੀ ਦਖਲਅੰਦਾਜ਼ੀ ਨਹੀਂ ਕਰਨੀ। ਪ੍ਰੋਬਲਮ ਇਹ ਹੈ ਕਿ ਉੱਥੇ ਜਿਹੜੀਆਂ ਇਹ ਗਲਫ ਕੰਟਰੀਜ਼ ਨੇ ਉਹਨਾਂ ਉਹ ਆਪਣਾ ਇੱਕ ਇੰਡੀਪੈਂਡੈਂਟ ਤੇਲ ਦੇ ਆਸਰੇ ਡਾਲਰ ਦੇ ਨਾਲ ਜਿਹੜੀ ਟ੍ਰੇਡ ਹੁੰਦੀ ਹੈ ਡਾਲਰ ਦੇ ਸੰਬੰਧ ਦੇ ਵਿੱਚ ਉਹ ਇਹਨੂੰ ਤੋੜਨਾ ਚਾਹੁੰਦੀਆਂ ਸੀ ਤੇ ਜਿੱਥੇ ਜਿੱਥੇ ਵੀ ਗੱਲ ਕੀਤੀ ਵੀ ਡਾਲਰ ਦਾ ਜਿਹੜਾ ਰਿਲੇਸ਼ਨਸ਼ਿਪ ਹਰੇਕ ਗੱਲ ਨਾਲ ਬਣਾਇਆ ਜਾਂਦਾ ਉਹਨੂੰ ਤੋੜੋ ਉੱਥੇ ਉੱਥੇ ਅਮਰੀਕਾ ਨੇ ਦਖਲਅੰਦਾਜ਼ੀ ਕਰਕੇ ਆਪਣਾ ਆਪਣਾ ਜਿਹੜਾ ਡਾਲਰ ਦੀ ਸੁਪਰਮੇਸੀ ਕਾਇਮ ਰੱਖਣ ਦੇ ਲਈ ਅਮਰੀਕਾ ਨੇ ਸਾਰਾ ਕੁਝ ਕੀਤਾ ਲਿਬੀਆ ਨੂੰ ਤਬਾਹ ਕੀਤਾ ਜੀ ਸੀਰੀਆ ਚ ਮੈਂ ਇਹੀ ਗੱਲ ਤਾਂ ਕਰਕੇ ਹਟਾਂ ਵੀ ਥਾਂ ਥਾਂ ਤੇ ਜਾ ਕੇ ਕਤਲ ਕਰਾਉਂਦੇ ਨੇ ਥਾਂ ਥਾਂ ਤੇ ਜਾ ਕੇ ਕਤਲ ਕਰਾਉਂਦੇ ਨੇ ਲੜਾਈ ਦਾ ਕਾਰਨ ਅਸੀਂ ਇੱਕ ਦੇਸ਼ ਆ ਜਿਹੜਾ ਅਮਰੀਕਾ ਆਪਦੇ ਆਪਦੀ ਚਾਰਦੀਵਾਰੀ 'ਚ ਤਰੱਕੀ ਕਰੇ ਫਰਾਂਸ ਆਪਦੀ ਚਾਰਦੀਵਾਰੀ 'ਚ ਤਰੱਕੀ ਕਰੇ ਇੰਡੀਆ ਆਪਦੀ ਚਾਰਦੀਵਾਰੀ 'ਚ ਤਰੱਕੀ ਕਰੇ ਚਾਈਨਾ ਚਾਰਦੀਵਾਰੀ 'ਚ ਆਪਦੀ ਤਰੱਕੀ ਕਰੇ ਅਸੀਂ ਕਿਸੇ ਤੋਂ ਕੀ ਲੈਣਾ ਕੋਈ ਮਾੜਾ ਜਾਂ ਚੰਗਾ ਸਾਰਿਆਂ ਕੋਲ ਨਿਊਕਲੀਅਰ ਪਾਵਰਸ ਨੇ ਇਹੀ ਗੱਲ ਮੈਂ ਵਾਰ ਵਾਰ ਕਹਿਣ ਦੀ ਕੋਸ਼ਿਸ਼ ਕਰ ਰਿਹਾ ਵੀ ਸਾਰਿਆਂ ਕੋਲ ਨਿਊਕਲੀਅਰ ਪਾਵਰਸ ਨੇ ਉਹ ਪੁਰਾਣਾ ਵੇੜਾ ਚਲਿਆ ਗਿਆ ਹੁਣ ਡਰਾਉਣ ਦਾ ਅੱਛਾ ਅਮਰੀਕਾ ਨੇ ਅਮਰੀਕਾ ਤਾਂ ਐਕਚੁਲੀ ਹੀਰੋਸ਼ੀਮਾ ਤੇ ਬੰਬ ਨਾਗਾਸਾਕੀ ਤੇ ਬੰਬ ਸਿੱਟਣ ਦਾ ਇੱਕੋ ਇੱਕ ਰੀਜ਼ਨ ਇਹ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਸਰਦਾਰੀ ਚੱਲਦੀ ਰਹੇ ਅਸੀਂ ਦਿਨ ਨੂੰ ਦਿਨ ਕਹੀਏ ਲੋਕ ਦਿਨ ਕਹਿਣ ਅਸੀਂ ਰਾਤ ਨੂੰ ਰਾਤ ਕਹੀਏ ਲੋਕ ਰਾਤ ਕਹਿਣ ਪਰ ਹਮੇਸ਼ਾ ਨਹੀਂ ਚੱਲਦਾ ਨੇਚਰ ਦਾ ਅਸੂਲ ਹੁੰਦਾ ਹਮੇਸ਼ਾ ਇਸ ਤਰ੍ਹਾਂ ਨਹੀਂ ਚੱਲਦਾ ਇਕਾਨਮੀ ਦੇ ਵਿੱਚ ਹੁਣ ਪਹਿਲੀ ਵਾਰੀ ਹੋਇਆ ਸੀ ਅਮਰੀਕਨ ਡਾਲਰ ਆ ਜਿਹੜਾ ਉਹ ਪਿੱਛੇ ਜਾ ਰਿਹਾ ਇਹ 100, 50, 60, 100, 70, 80, 200 ਸਾਲਾਂ ਬਾਅਦ ਇਹ ਤਬਦੀਲੀ ਆਉਂਦੀ ਆਉਂਦੀ ਆ ਠੀਕ ਹੈ ਵਿਚਾਰ ਆਪੋ ਆਪਣੇ ਨੇ ਪਰ ਗੱਲ ਆਪਾਂ ਯੂਕਰੇਨ ਤੋਂ ਹੀ ਤੋਰੀ ਸੀਗੀ ਕਿ ਯੂਕਰੇਨ ਦੇ ਵਿੱਚ ਯੂਕਰੇਨ ਆ ਜਿਹੜੀ ਧਰਤੀ ਯੂਕਰੇਨ ਦੀ ਬਹੁਤ ਵਧੀਆ ਕਣਕ ਯੂਕਰੇਨ ਚ ਬਹੁਤ ਵਧੀਆ ਪੈਦਾ ਹੁੰਦੀ ਆ ਮਿਨਰਲ ਰਿਸੋਰਸਿਸ ਨੇ ਉਸ ਦੇਸ਼ ਨੂੰ ਨਾ ਬਰਬਾਦ ਕਰਕੇ ਰੱਖਤਾ ਤੇ ਬਰਬਾਦ ਕਰਕੇ ਰੱਖ ਦੇਣਾ ਇੱਕ ਨਾ ਸਟੋਰੀ ਸੀਗੀ ਇੱਕ ਪਹਿਲਾਂ ਬਈ ਗਿੱਦੜ ਨਾ ਜਿਹੜੇ ਗਿੱਦੜਾਂ ਨੂੰ ਗਿੱਦੜਾਂ ਜਿਹੜੇ ਕਹਿੰਦੇ ਗਿੱਦੜ ਕਹਿੰਦੇ ਆਪਣਾ ਨੰਬਰਦਾਰ ਚੁਣੋ ਹੁਣ ਪਤਾ ਤਾਂ ਸੀਗਾ ਸਾਰਿਆਂ ਨੂੰ ਉਹਨਾਂ ਨੇ ਕਿਹੋ ਜਿਹਾ ਨੰਬਰਦਾਰ ਚੁਣ ਲਿਆ ਕਹਿੰਦੇ ਹੁਣ ਨੰਬਰਦਾਰ ਵੀ ਚੁਣ ਲਿਆ ਕਹਿੰਦੇ ਜਦੋਂ ਆਲੇ ਦੁਆਲੇ ਕੋਈ ਆਇਆ ਹੋਵੇ ਨਾ ਨੰਬਰਦਾਰ ਪਹਿਲਾਂ ਸਾਨੂੰ ਮਤਲਬ ਸੂਚਿਤ ਕਰ ਦਿਆ ਕਰੇ ਕਹਿੰਦੇ ਨੰਬਰਦਾਰ ਦਾ ਚੁਣ ਲਿਆ ਨੰਬਰਦਾਰ ਦੇ ਹੁਣ ਛੱਜ ਵੀ ਬੰਨ ਦਿਓ ਉਹ ਛੱਜ ਨੂੰ ਹੀ ਖੜਕਾਇਆ ਕਰੇ ਨੰਬਰਦਾਰ ਸਾਨੂੰ ਪਤਾ ਲੱਗ ਜਾ ਕਰੇ ਉਹ ਆਲੇ ਦੁਆਲੇ ਹਮਲਾ ਹੋ ਗਿਆ ਹੁਣ ਬਾਕੀ ਗਿੱਦੜ ਤਾਂ ਭੱਜ ਗਏ ਸਾਰੇ ਜਿਹੜੇ ਗਿੱਦੜ ਦੇ ਛੱਜ ਬੰਨਿਆ ਹੋਇਆ ਸੀ ਉਹ ਝਾੜੀਆਂ ਚ ਫਸਦਾ ਫਿਰ ਉਹਦੇ ਕਟਾਪਾ ਵੀ ਸਭ ਤੋਂ ਵੱਧ ਹੋਇਆ ਯੂਕਰੇਨ ਦੀ ਹਾਲਤ ਇਹ ਜੀ ਆ ਉਹ ਜ਼ੇਲੈਂਸਕੀ ਹੈ ਨਾ ਜਿਹੜਾ ਹੁਣ ਜ਼ੇਲੈਂਸਕੀ ਦੇ ਗਲ ਦੇ ਵਿੱਚ ਛੱਜ ਬੰਨਿਆ ਹੋਇਆ ਲੋਕ ਯੂਕਰੇਨ ਦੇ ਮਾਰੇ ਜਾ ਰਹੇ ਨੇ ਯੂਕਰੇਨ ਦੇ ਵਿੱਚ ਦੇਖੋ ਯੂਕਰੇਨ ਬਾਕੀ ਦੇਸ਼ਾਂ ਦੇ ਵਿੱਚ ਜਨਤਾ ਭੱਜ ਭੱਜ ਕੇ ਰਿਫੂਜੀ ਬਣ ਕੇ ਜਾ ਰਹੀ ਹੈ ਆਪਣਾ ਘਰ ਛੱਡਣਾ ਕਿੰਨਾ ਔਖਾ ਹੁੰਦਾ ਜਿਹੜੇ ਦੇਸ਼ ਦਾ ਹਾਕਮ ਆ ਜਿਹੜਾ ਉਹਦੀਆਂ ਪਾਲਿਸੀਜ਼ ਇਹੋ ਜਿਹੀਆਂ ਨੇ ਵੀ ਬਾਹਰਲਿਆਂ ਦੀ ਚੱਕ ਦੇ ਵਿੱਚ ਆ ਕੇ ਆਪਣੇ ਲੋਕਾਂ ਨੂੰ ਬਰਬਾਦ ਕਰ ਰਿਹਾ ਕਿੰਨਾ ਕੁ ਸਿਆਣਾ ਹੋਊਗਾ ਨੌਜਵਾਨ ਮੇਰੀ ਗੱਲ ਨੂੰ ਨੋਟ ਕਰਿਓ ਸਰਚ ਕਰ ਲਓ ਗੂਗਲ ਤੇ ਜਾ ਕੇ ਨੌਜਵਾਨ ਮੁੰਡੇ 20-20 ਸਾਲ ਦੇ 18-18 ਸਾਲ ਦੇ ਉਹਨਾਂ ਦੀ ਗਿਣਤੀ ਬਹੁਤ ਘੱਟ ਗਈ ਯੂਕਰੇਨ ਦੇ ਵਿੱਚ ਦੇਖੋ ਜਾਨ ਤਾਂ ਜਦੋਂ ਜਾਂਦੀ ਹੈ ਨਾ ਪਰਿਵਾਰ ਦੇ ਮੈਂਬਰ ਦੀ ਉਦੋਂ ਪਤਾ ਲੱਗਦਾ ਲੜਾਈ ਤਾਂ ਮਾੜੀ ਮਾੜੀ ਹੈ ਅਮਰੀਕਾ ਕਰੇ ਰਸ਼ੀਆ ਕਰੇ ਚਾਈਨਾ ਕਰੇ ਇੰਡੀਆ ਕਰੇ ਯੂਕਰੇਨ ਚ ਹੋਵੇ ਲਿਬੀਆ ਚ ਹੋਵੇ ਇਜ਼ਰਾਇਲ ਗਾਜ਼ਾ ਪੱਟੀ ਚ ਹੋਵੇ ਇਜ਼ਰਾਇਲ ਚ ਹੋਵੇ ਕਿਤੇ ਵੀ ਹੋਵੇ ਲੜਾਈ ਮਾੜੀ ਮਾੜੀ ਆ ਤੇ ਇਹ ਕਹਿਣਾ ਕਿਸੇ ਵੀ ਦੇਸ਼ ਦਾ ਵੀ ਉੱਥੇ ਜਾ ਕੇ ਮਿਜ਼ਾਈਲ ਨਾ ਜਾਵੇ ਤੇ ਧੁਰ ਅੰਦਰ ਤੱਕ ਜਾਵੇ ਇਹ ਤਾਂ ਹੈ ਹੀ ਮਾੜੀ ਭਾਵੇਂ ਸਾਡੇ ਪ੍ਰਧਾਨ ਮੰਤਰੀ ਨੇ ਕਹੀ ਆ ਜੇ ਕੋਈ ਚੰਗੀ ਗੱਲ ਕਹਿਣਗੇ ਐਪਰੀਸ਼ੀਏਟ ਕਰਾਂਗੇ ਇਹ ਗੱਲ ਚੰਗੀ ਨਹੀਂ ਲੱਗੀ ਬਈ ਧੁਰ ਅੰਦਰ ਜਾ ਕੇ ਉਹਦੇ ਮਿਜ਼ਾਈਲ ਮਾਰਨ ਦੀ ਇਜਾਜ਼ਤ ਦਿੱਤੀ ਜਾਵੇ ਇੱਕ ਬੈਲੈਂਸ ਆ ਮਤਲਬ ਦੁਨੀਆਂ ਦੇ ਵਿੱਚ 5-6 ਵੱਡੇ ਦੇਸ਼ ਨੇ ਸਾਰਿਆਂ ਕੋਲ ਨਿਊਕਲੀਅਰ ਪਾਵਰਸ ਆ ਜੇ ਕਿਤੇ ਜੰਗ ਛੱਡ ਗਈ ਨਾ ਮੇਰਾ ਤਾਂ ਕਹਿਣਾ ਇੰਨਾ ਹੀ ਆ ਬਚਣਾ ਬਚਣਾ ਕੋਈ ਨਹੀਂ ਇੱਕ ਅੱਧਾ ਨਹੀਂ ਮਾਨਵਤਾ ਪਤਾ ਨਹੀਂ ਇਹ ਤਾਂ ਹੁਣ ਇਤਿਹਾਸ ਫਰੋਲਿਆਂ ਪਤਾ ਲੱਗੂਗਾ ਮਾਨਵਤਾ ਕਿੰਨੇ ਵਾਰੀ ਤਬਾਹ ਹੋਈ ਆ ਕਿੰਨੇ ਵਾਰੀ ਵਸੀ ਆ ਪਰ ਇੰਨਾ ਜ਼ਰੂਰ ਆ ਬਈ ਉਦੋਂ ਤਾਂ ਇੱਕ ਦੋ ਬੰਬ ਚੱਲੇ ਸੀ ਹੁਣ ਜੇ 2-4 ਵੀ ਇਹੋ ਜਿਹੇ ਚੱਲ ਗਏ ਨਾ ਦੁਨੀਆਂ ਤਬਾਹ ਹੋ ਹੀ ਜਾਊਗੀ ਖੈਰ ਇਹ ਤਾਂ ਚਿੰਤਾ ਸੀਗੀ ਆਪਾਂ ਜੀ ਛੋਟੀ ਜਿਹੀ ਬ੍ਰੇਕ ਲੈ ਲਈਏ
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ਼ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਹਾਂਜੀ ਸ਼ਾਇਦ ਤੁਸੀਂ ਫੇਰ ਲਾਈਨ ਦੇ ਉੱਤੇ ਹੀ ਹੋ ਬਲਵਿੰਦਰ ਵੀਰ ਜੀ
ਹਾਂਜੀ ਛੋਟੀ ਜਿਹੀ ਗੱਲ ਕਰਨਾ ਚਾਹੁੰਦਾ ਤੁਸੀਂ ਬੜਾ ਦੱਸਿਆ ਕਿ ਯੂਕਰੇਨ ਕੋਲ ਕਿੰਨੇ ਕੁ ਰਿਸੋਰਸ ਆ ਦੈਟਸ ਨੰਬਰ 1 ਤੇ ਨੰਬਰ 2 ਬਲੈਕ ਸੀ ਇਹਦੇ ਤੋਂ ਬਿਨਾਂ ਰਸ਼ੀਆ ਬਚ ਨਹੀਂ ਸਕਦਾ ਉਹਨਾਂ ਨੂੰ ਪਤਾ ਵੀ ਸਾਡੇ ਰਿਸੋਰਸ ਜਿਹੜੀ ਧਰਤੀ ਜਿਵੇਂ ਸਾਡੇ ਮੈਂ ਸਾਫ਼ ਇਹਨਾਂ ਸਟੇਟ ਜਿਵੇਂ ਸਾਡੇ ਪੰਜਾਬ ਤੇ ਕਬਜ਼ਾ ਇੰਡੀਅਨ ਸੈਂਟਰਲ ਗਵਰਨਮੈਂਟ ਦਾ ਇੱਦਾਂ ਹੀ ਇਹ ਯੂਕਰੇਨ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਆ
ਔਰ ਉਹਦੇ ਤੋਂ ਬਿਨਾਂ ਇਹਨਾਂ ਦਾ ਬਲੈਕ ਸੀ ਤੇ ਕਬਜ਼ਾ ਨਹੀਂ ਰਹਿਣਾ। ਯੂਕਰੇਨ ਪਾਵਰਫੁਲ ਹੋ ਜਾਂਦਾ, ਰਸ਼ੀਆ ਦਾ ਲੰਘਣਾ ਲੂੰਘਣਾ ਬਲੈਕ ਸੀ ਤੋਂ ਬੰਦ ਹੋ ਜਾਂਦਾ ਆ, ਰਸ਼ੀਆ ਜਿਹੜਾ ਐਮਪਾਇਰ ਐਜ਼ ਏ ਐਮਪਾਇਰ ਖਤਮ, ਇਹਨਾਂ ਦਾ ਗੁਜ਼ਾਰਾ ਹੀ ਨਹੀਂ ਯੂਕਰੇਨ ਨੂੰ ਕਬਜ਼ਾ ਕਰਨ ਤੋਂ ਬਿਨਾਂ ਹੋ ਸਕਦਾ। ਇਸ ਕਰਕੇ ਇਹ ਰਸ਼ੀਆ ਲੜਦਾ ਹੀ ਰਹੂਗਾ ਜਦੋਂ ਤੱਕ ਯੂਕਰੇਨ ਤੋਂ ਇਹ ਕਬਜ਼ਾ ਕਰ ਨਹੀਂ ਲੈਂਦਾ। ਦੂਜੀ ਗੱਲ ਅਮਰੀਕਾ ਦੀ ਛੁੱਟੀ ਹੈ ਬਰਾੜ ਜੀ, ਅਮਰੀਕਾ ਕਦੇ ਸੈਕਿੰਡ ਵਰਲਡ ਵਾਰ ਚ ਨਹੀਂ ਸੀ ਵੜਦਾ, ਇਹ 1 September 1948 ਨੂੰ ਸ਼ੁਰੂ ਹੁੰਦਾ ਫਸਟ ਵਰਲਡ ਵਾਰ, ਆਮੀ ਸੈਕਿੰਡ ਵਰਲਡ ਵਾਰ, ਤੇ ਅਮਰੀਕਾ ਜਾ ਕੇ 7 December ਐਤਵਾਰ ਦਾ ਦਿਨ 1941 ਨੂੰ ਜਪਾਨ ਵਾਲੇ ਇਹਨਾਂ ਦੇ ਉੱਤੇ ਜਿਹੜੇ ਜਿੱਥੇ ਵੀ ਇਹਨਾਂ ਦਾ ਨੇਵੀ ਬੇਸ ਸੀਗਾ ਬਹੁਤ ਵੱਡਾ ਹਨੂਲੂਲੂ ਦੇ ਹਵਾਈ ਦੇ ਵਿੱਚ, ਉੱਥੇ ਇਹ ਦੋ ਵੇਵ ਜਿਹੜੀਆਂ ਇਹਨਾਂ ਦੀਆਂ ਪਲੇਨ ਲਿਆ ਕੇ ਏਅਰਕ੍ਰਾਫਟ ਕੈਰੀਅਰ ਲਿਆ ਕੇ ਉਹਨੂੰ ਇਹਨਾਂ ਨੇ ਪਲਾਨ ਬਣਾਇਆ ਸੀ ਜੋ ਜੋ ਉਹਨੇ ਵੀ ਬਿਲਕੁਲ ਨਸ਼ਟ ਕਰ ਦਈਏ ਅਮਰੀਕਾ ਨੂੰ, ਜਿਹੜੀ ਮਾੜੀ ਮੋਟੀ ਇਹਨਾਂ ਦੀ ਪਾਵਰ ਹੈਗੀ ਇਹਨੂੰ ਖਤਮ ਕਰ ਦਈਏ। ਉਹ ਕੁਦਰਤੀ ਤੌਰ ਤੇ ਇਹਨਾਂ ਦੇ ਜਿਹੜੇ ਮੋਸਟ ਜਿਹੜੇ ਸੀਗੇ ਉਸ ਵੇਲੇ ਏਅਰਕ੍ਰਾਫਟ ਕੈਰੀਅਰ ਉੱਥੇ ਨਹੀਂ ਸੀ ਹੈਗੇ, ਬੇਸ ਤੇ ਨਹੀਂ ਸੀ, ਆਲੇ ਦੁਆਲੇ ਸੀਗੇ ਕੁਛ ਸੀਗੇ, ਉੱਥੇ ਬਹੁਤ ਨੁਕਸਾਨ ਇਹਨਾਂ ਦਾ ਇਹਨਾਂ ਨੇ ਸੁੱਤੇ ਬੈਠਿਆਂ ਦਾ। ਜਪਾਨ ਨੇ 3000 ਬੰਦਾ ਐਤਵਾਰ ਸਵੇਰੇ ਚਰਚ ਦਾ ਦਿਨ ਹੁੰਦਾ, ਉਸ ਵੇਲੇ ਤਾਂ ਦਾਰੂ ਵੀ ਨਹੀਂ ਲਾਉ ਸਕੇ ਅਮਰੀਕਾ ਦੇ, ਇਸ ਤਰ੍ਹਾਂ ਜਪਾਨ ਨੇ ਪਹਿਲੋ ਇਹਦਾ ਤੇ ਹਮਲਾ ਕੀਤਾ ਸੀਗਾ, ਮੁੜ ਕੇ ਇਹਨਾਂ ਨੇ ਇਹ ਬੰਬ ਤਾਂ ਸੁੱਟੇ ਸੀਗੇ ਕਿ 4 million ਬੰਦਾ ਬੰਬਿੰਗ ਦੇ ਨਾਲ ਮਰਨਾ ਸੀ ਟੋਕੀਓ ਦਾ, ਜੇ ਉਹਨੂੰ ਹਰਾਉਣ ਦਾ ਇਹ ਹਿਸਾਬ ਨਾ ਕਰਦੇ। 1 million ਅਮੈਰੀਕਨ ਸੋਲਜਰ ਮੰਨ ਦੀ ਇਹਨਾਂ ਦੀ ਮੈਥ ਸੀ ਤੇ 4 million ਹੋਰ ਜਾਪਨੀਜ਼। ਇੰਨੀਆਂ ਜ਼ਿਆਦੀਆਂ ਲੜਾਈਆਂ ਜਪਾਨ ਦੇ ਨਾਲ ਇਹਨਾਂ ਦੀਆਂ ਪੈਸੀਫਿਕ ਦੇ ਵਿੱਚ ਹੋਈਆਂ, ਆਇਲੈਂਡ ਟੂ ਆਇਲੈਂਡ, ਹਾਂਜੀ, ਇੱਕ ਇੱਕ ਇੰਚ ਦੀ ਖਾਤਰ ਇਹਨਾਂ ਨੇ ਕਿੰਨੇ ਕਿੰਨੇ ਬੰਦੇ ਮਰਵਾਏ। ਇਹਨਾਂ ਨੇ ਫਿਰ ਇਸ ਕਰਕੇ ਇਹ ਬੰਬ ਯੂਜ਼ ਕੀਤੇ ਵੀ ਇਹਨਾਂ ਨੇ ਸਰੈਂਡਰ ਨਹੀਂ ਕਰਨਾ, ਜਦੋਂ ਹਜ਼ਾਰਾਂ ਦੀ ਗਿਣਤੀ ਵਿੱਚ ਰੋਜ਼ ਅਮਰੀਕਨ ਸੋਲਜਰ ਇਹਨਾਂ ਦੇ ਜਿਹੜੇ ਸੁਇਸਾਈਡ ਕੀਤੇ ਹੋਏ ਲੋਕ ਉਹਨਾਂ ਨੂੰ ਲੱਭਦੇ ਸੀ, ਇਹਨਾਂ ਨੇ ਕਿਹਾ ਵੀ ਵਾਰ ਖਤਮ ਕਰਨੀ ਪੈਣੀ ਹੈ, ਇੱਕ ਹੀ ਤਰੀਕਾ ਆ, ਜਾਂ ਤਾਂ ਇਹ ਬੰਬ ਸੁੱਟ ਕੇ ਵੇਖ ਲਓ ਤੇ ਇਹ ਬਿਲਕੁਲ ਜਿਹੜੇ ਇਸ ਤਰ੍ਹਾਂ ਜਿਹੜੇ ਮਰੋ ਮਰਾਈ, ਇੱਕ ਵਾਰੀ ਜਿਹਨੇ ਮਰਨੇ ਆ ਮਾਰ ਦੇ, ਇੱਥੇ ਜਾ ਕੇ ਇਹਨਾਂ ਦੀ ਗੱਲ ਨਿਬੜਦੀ ਆ। ਹੁਣ ਆਪਣੇ ਬੰਦੇ ਕਹਿੰਦੇ 2 ਬੰਬ ਮਾਰ ਕੇ ਜੀ ਸੁਪਰ ਸਟਾਰ ਬਣ ਗਿਆ, ਤੁਸੀਂ 4 ਮਾਰ ਕੇ ਦੇਖ ਲਓ। ਹਾਂਜੀ, ਇਹ ਅਮਰੀਕਾ ਸੀ ਬਿਲਕੁਲ ਵੀ ਸੈਕਿੰਡ ਵਰਲਡ ਵਾਰ ਚ ਜਾਣਾ ਚਾਹੁੰਦਾ, ਇਹਨਾਂ ਨੂੰ ਖਤਮ ਕਰਨਾ ਪਿਆ ਸੈਕਿੰਡ ਵਰਲਡ ਵਾਰ।
ਉਹ ਨਾ ਜਿਹੜਾ ਸਰੈਂਡਰ ਜਦੋਂ ਆਪਾਂ ਉਹਦੀ ਡਿਟੇਲ ਪੜ੍ਹਦੇ ਆ ਨਾ, ਐਕਚੁਅਲੀ ਜਪਾਨ ਸਰੈਂਡਰ ਲਈ ਤਿਆਰ ਸੀਗਾ।
ਨਹੀਂ
ਤੁਸੀਂ ਡਿਟੇਲ ਦੇ ਵਿੱਚ ਸਟੱਡੀ ਕਰਿਓ, ਚਲੋ ਕੋਈ ਨੀ ਤੁਸੀਂ ਬੋਲੋ।
ਇੰਡੀਅਨ ਫਿਲਾਸਫੀ ਹੋਣ ਦੀ ਕੋਸ਼ਿਸ਼ ਨਹੀਂ, ਜਪਾਨੀ ਲੋਕ ਮਰਦੇ ਉਹ ਤਾਂ ਹਜ਼ਾਰਾਂ ਦੀ ਗਿਣਤੀ ਚ ਰੋਜ਼ ਜਿਹੜੀ ਸੁਸਾਈਡ ਨਾਲ ਮਾਰੇ ਸੀਗੇ, ਜਿਹੜੇ ਮੁੰਡੇ ਨੂੰ ਨਾ ਉਹ ਕੰਮ ਆਖਿਆ ਸੀ ਪਲੇਨ ਤੇ ਨਹੀਂ ਸੀ ਚੜਨ ਦਿੰਦੇ ਸੁਸਾਈਡ ਪਲੇਨ ਤੇ, ਉਹ ਉਦਾਂ ਹੀ ਛਾਲ ਮਾਰ ਕੇ ਮਰ ਜਾਂਦਾ ਸੀਗਾ। ਉਹ ਲੋਕ ਨਾ ਉਹ ਸਰੈਂਡਰ ਕਰਨ ਵਾਲੇ ਸੀਗੇ ਤੇ ਨਾ ਹੀ ਹਾਰਨ ਵਾਲੇ ਸੀਗੇ, ਉਹਨਾਂ ਦਾ ਇੱਕ ਹੀ ਇਲਾਜ ਸੀਗਾ ਵੀ ਜਿਹੜਾ ਉਹਨਾਂ ਦਾ ਐਮਪਰਰ ਆ, ਜੇਕਰ ਉਹ ਉਹਨਾਂ ਨੂੰ ਕਹਿ ਦੇਵੇ ਨਾ ਵੀ ਤੁਸੀਂ ਹਟ ਜਾਓ, ਉਹ ਐਮਪਰਰ ਨੇ ਤਾਂ ਹੀ ਕਿਹਾ ਜਦੋਂ ਇਹਨਾਂ ਨੇ ਐਟਮ ਬੰਬ ਸੁੱਟੇ, ਤੇ ਐਮਪਰਰ ਨਹੀਂ ਸੀ ਕਹਿੰਦਾ ਉਹਨਾਂ ਨੂੰ ਵੀ ਹਟ ਜਾਓ ਜਿਹੜਾ ਆਪਾਂ ਸਰੈਂਡਰ ਕਰ ਦਈਏ, ਉਹ ਸਵਾਲ ਹੀ ਨੀ ਪੈਦਾ ਹੁੰਦਾ ਸਰੈਂਡਰ ਕਰ ਦਿੰਦੇ ਜਾਪਨੀ ਲੋਕ।
ਜਿਹੜੇ ਉਹਨਾਂ ਦੇ ਮਈ ਜੂਨ 1945 ਦੇ ਨੋਟਸ ਨੇ ਨਾ ਲੜਾਈ ਬਾਰੇ, ਉਹ ਪੜ੍ਹ ਕੇ ਦੇਖੋ। ਇਹਨਾਂ ਨੇ ਜੁਲਾਈ ਦੇ ਵਿੱਚ ਜਾਂ ਅਗਸਤ ਦੇ ਵਿੱਚ ਜਾ ਕੇ ਜਿਹੜਾ ਬੰਬ
ਪੇਪਰ ਸਭ ਕੰਸਪੀਰੇਸੀ, ਅਮਰੀਕਾ ਨੂੰ ਕੀ ਲੋੜ ਪਈ ਸੀ 1 million ਹੋਰ ਯੰਗ ਜਿਹੜੇ ਆਪਣੇ 17-17 ਸਾਲ ਦੇ, 16-16 ਸਾਲ ਦੇ, 18-18 ਸਾਲ ਦੇ ਨਿਆਣੇ ਨੂੰ ਇੱਥੇ ਮਰਵਾਉਣ ਦੀ ਕੀ ਲੋੜ ਪਈ ਹੋਈ ਸੀਗੀ? ਇਹ ਸਭ ਝੂਠੇ ਡਾਕੂਮੈਂਟ ਉਰਾਂ ਪਰਾਂ ਪਤਾ ਨੀ ਕਿੱਥੋਂ ਕੰਸਪੀਰੇਸੀ ਥਿਊਰੀ ਵਾਲੇ ਪੈਦਾ ਕਰ ਲੈਂਦੇ ਆ। ਅਮਰੀਕਾ ਤੇ ਜੰਗ ਚ ਨਹੀਂ ਜਾਣਾ ਚਾਹੁੰਦਾ, ਇਹਨਾਂ ਨੇ ਤਾਂ ਫਸਟ ਵਰਲਡ ਵਾਰ ਤੋਂ ਬਾਅਦ ਆਪਣੇ ਜਿਹੜੇ ਬਲੂ ਪ੍ਰਿੰਟ ਤੱਕ ਸਾੜ ਦਿੱਤੇ ਸੀ, ਨਾ ਹੀ ਵੈਪਨ ਬਣਾਉਣੇ, ਨਾ ਰਹੇਗਾ ਬਾਂਸਾ ਵਜੇਗੀ ਬਾਂਸਰੀ। ਇਹ ਤਾਂ ਜਦੋਂ ਜੂ ਆ ਕੇ ਜਰਮਨੀ ਤੋਂ ਦੱਸਦੇ ਸੀ ਅਮਰੀਕਾ ਨੂੰ, ਇਹ ਰੋਜ਼ੇ ਵੇਲੇ ਨਾਲ ਕਰਾ ਦੇਈ, ਤੁਸੀਂ ਇੱਥੇ ਚੁੱਪ ਕਰਕੇ ਬੈਠੇ ਆ, ਉਧਰ ਅਗਲੇ ਨਿਊਕਲੀਅਰ ਬੰਬ ਬਣਾਉਣ ਲੱਗੇ, ਉਧਰ ਉਹਨਾਂ ਨੇ ਸਾਰੀਆਂ ਤਿਆਰੀਆਂ ਕੀਤੀਆਂ, ਉਹ ਫਿਰ ਸੀਕਰਟਲੀ ਨਿਊਕਲੀਅਰ ਵਾਰ ਜਿਹੜਾ ਬੰਬ ਇਹਨਾਂ ਨੇ ਬਣਾਇਆ। ਉਸ ਵੇਲੇ ਇਹਨਾਂ ਦੀ ਕੋਈ ਵਿਚਾਰ ਨਹੀਂ ਸੀ ਵਰਲਡ ਵਾਰ, ਇਹ ਤਾਂ ਇੱਕ ਪਾਸੇ ਜਿਹਾ ਮੁਲਕ ਰਹਿੰਦਾ ਸੀਗਾ, ਇਹਨਾਂ ਕੋਲ ਇੰਨੀ ਟੈਰੀਟੋਰੀ ਆ, ਜਿਹੜਾ ਇਹਨਾਂ ਦੇ ਨੇੜੇ ਆਉਂਦਾ ਸੀ ਇਹਨਾਂ ਨੇ ਹਾਸਾ ਭੰਨਦੇ ਸੀ, ਕਿਹਨੂੰ ਨੀ ਇਹਨਾਂ ਨੇ ਕੁੱਟਿਆ, ਹਰ ਇੱਕ ਨੇ ਇਹਨਾਂ ਤੇ ਅਟੈਕ ਕੀਤਾ। ਸਪੈਨਿਸ਼ ਇੰਪਾਇਰ ਨੇ ਇਹਨਾਂ ਨੇ ਅਟੈਕ ਕੀਤਾ, ਫ੍ਰੈਂਚ ਵਾਲਿਆਂ ਨੇ ਨਹੀਂ ਕੀਤਾ, ਉਹਨਾਂ ਦੇ ਫਰੈਂਡ ਸੀਗੇ, ਇਹ ਬ੍ਰਿਟਿਸ਼ ਐਮਪਾ, ਸਾਰਿਆਂ ਨੇ ਇਹਨਾਂ ਤੇ ਅਟੈਕ ਕੀਤਾ, ਇਹਨਾਂ ਨੇ ਮੈਕਸੀਕੋ ਨੇ ਇਹਨਾਂ ਤੇ ਕੀਤਾ, ਕਿਸੇ ਤੇ ਵੀ ਇਹਨਾਂ ਨੇ ਪਹਿਲੋ ਅਟੈਕ ਨਹੀਂ ਕੀਤਾ, ਇਹ ਸਾਨੂੰ ਹਿਸਟਰੀ। ਕੋਰੀਆ ਦੇ ਵਿੱਚ ਇਹਨਾਂ ਦਾ ਜਾਣ ਦਾ ਮਤਲਬ ਨਹੀਂ ਸੀ, ਸਿਰਫ ਕਮਿਊਨਿਸਟ ਰਸ਼ੀਆ ਦਾ ਅਟੈਕ, ਚਾਈਨਾ ਦਾ ਅਟੈਕ ਉਹਨੂੰ ਰੋਕਣ ਵਾਸਤੇ, ਵੀਅਤਨਾਮ ਵਿੱਚ ਦਾਂਗੇ ਉਹਨਾਂ ਰੋਕਣ ਵਾਸਤੇ, ਅਫਗਾਨਿਸਤਾਨ ਜਦੋਂ ਸੋਵੀਅਤ ਯੂਨੀਅਨ ਆਉਂਦੀ ਉਹਨਾਂ ਨੂੰ ਰੋਕਣ ਵਾਸਤੇ। ਹਾਂਜੀ, ਮੋਸਟ ਆਫ ਦਾ ਟਾਈਮ ਅਮਰੀਕਾ ਇਸ ਕਰਕੇ ਵੜਦਾ ਰਿਹਾ ਕਿ ਇਹਨਾਂ ਦੇ ਕੋਲ ਚੋਇਸ ਹੀ ਹੈ ਨਹੀਂ ਸੀਗੀ ਉੱਥੇ ਵਾਰ ਚ ਵੜਨ ਤੋਂ ਬਿਨਾਂ।
ਧੰਨਵਾਦ ਜੀ, ਸਮਾਂ ਹੋ ਗਿਆ ਕਾਫੀ, ਆਪਾਂ ਉਹ ਹੁਣ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਕਰਦੇ ਆ ਗੱਲਾਂ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020, 905-456-2020, ਅਮਨਦੀਪ ਕਪਲਾ।
ਉਹ ਜੀ, ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲਿਊਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, Mississauga, ਡੇਲ ਮੁੰਡੀ, ਰੀਅਲ ਸਟੇਟ ਐਕਸਪਰਟ।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 647-550-5913 ਤੇ ਸੰਪਰਕ ਕਰੋ। ਇੱਕ ਵਾਰ ਫੇਰ 647-550-5913, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕ।
ਮੋਰਗੇਜ ਫਾਈਨੈਂਸ਼ੀਅਲ ਹੱਬ ਨਾਲ ਕੰਮ ਕਰਦੇ ਨੇ ਭੁਪੇਸ਼ ਵਰਮਾ ਜੀ। ਨੰਬਰ ਹੈ ਜੀ 647-624-7070, 6476247777। ਤੁਸੀਂ ਮੋਰਗੇਜ ਕਰਵਾਉਣੀ, ਇੱਕ ਵਾਰ ਇਹਨਾਂ ਨਾਲ ਤਾਲਮੇਲ ਕਰ ਲਿਓ। ਫਸਟ ਟਾਈਮ ਜੇ ਬਾਇਰ ਹੋ, ਕਈ ਵਾਰ ਤੁਹਾਡੀ ਇਨਕਮ ਹੁੰਦੀ ਹੈ ਜਿਹੜੀ ਉਹ ਕੈਸ਼ ਇਨਕਮ ਹੁੰਦੀ ਹੈ, ਤੁਹਾਨੂੰ ਲੱਗਦਾ ਥੋੜੀ ਇਨਕਮ ਆ, ਆਪਾਂ ਕੁਆਲੀਫਾਈ ਨਹੀਂ ਕਰਨਾ, ਪ੍ਰੋਫੈਸ਼ਨਲ ਬੰਦੇ ਕੋਲ ਜਾਓ ਜੀ, ਇਹਨਾਂ ਕੋਲ ਜਾਓ, ਤੁਹਾਡੀ ਮੋਰਗੇਜ ਕਰਵਾਉਣਗੇ। 6476247777 ਨੰਬਰ ਆ। ਤੇ ਜੇ ਤੁਹਾਡੇ ਕੋਲ ਆਲਰੇਡੀ ਪ੍ਰਾਪਰਟੀ ਹੈਗੀ, ਐਕੁਇਟੀ ਹੈਗੀ ਉਹਦੇ ਵਿੱਚ, ਤੇ ਤੁਹਾਨੂੰ ਪੈਸੇ ਚਾਹੀਦੇ ਆ, ਸੈਕਿੰਡ ਮੋਰਗੇਜ ਲੈਣੀ ਆ, ਲਾਈਨ ਆਫ ਕ੍ਰੈਡਿਟ ਬਣਵਾਉਣੀ ਆ, ਜਾਂ ਰੀਫਾਈਨੈਂਸ ਕਰਾਉਣਾ ਘਰ, ਫਿਰ ਵੀ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ। 6476247777, 647-624-7070। ਰੈਨੋਵੇਸ਼ਨ ਕਰਵਾ ਰਹੇ ਹੋ, ਲੀਗਲ ਬੇਸਮੈਂਟ ਬਣਾਉਣੀ ਹੈ ਤੇ ਐਂਟਰੈਂਸ ਬੇਸਮੈਂਟ ਦੀ ਕਢਵਾਉਣੀ ਹੈ, ਸਾਈਡ ਤੋਂ ਐਂਟਰੈਂਸ ਕਢਵਾਉਣੀ ਹੈ ਜਾਂ ਤੁਸੀਂ ਬੈਕਯਾਰਡ ਚੋਂ ਐਂਟਰੈਂਸ ਕਢਵਾਉਣੀ ਹੈ, ਤੇ ਫਿਰ ਰਜਿੰਦਰ ਸਿੰਘ ਜੀ ਨਾਲ ਤਾਲਮੇਲ ਕਰਿਓ। 647-946-4843 ਇਹਨਾਂ ਦਾ ਨੰਬਰ ਆ। 6479-662-843 ਨੰਬਰ ਹੈਗਾ ਜੀ ਇਹਨਾਂ ਦਾ, ਤੇ ਬੜਾ ਤਸੱਲੀ ਬਖਸ਼ ਕੰਮ ਕਰਦੇ ਨੇ। ਤੇ ਅਮਨਦੀਪ ਕਪਲਾ ਨਾਲ ਤਾਲਮੇਲ ਕਰ ਲਿਓ ਜੇ ਰੀਅਲ ਸਟੇਟ ਕਲੋਜ਼ਿੰਗ ਦਾ ਕੋਈ ਮਸਲਾ ਹੈਗਾ, ਪ੍ਰਾਪਰਟੀ ਲਈ ਹੈ, ਵੇਚੀ ਆ, ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਆ, ਘਰ ਆ, ਸਿਰਫ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ। 905-456-2020 ਇਹਨਾਂ ਦਾ ਨੰਬਰ ਆ, 905-456-2020। ਤੇ ਜੇ ਤੁਹਾਨੂੰ ਇਮੀਗ੍ਰੇਸ਼ਨ ਸਬੰਧੀ ਕੋਈ ਮਸਲਾ ਜ਼ਰੂਰਤ ਹੈਗੀ ਆ, ਤੇ ਜਾਂ ਕਿਸੇ ਦੋਸਤ ਮਿੱਤਰ ਰਿਸ਼ਤੇਦਾਰ ਨੂੰ ਕਿਸੇ ਸਿਸਟਮ ਦੇ ਤਹਿਤ, ਪੁਆਇੰਟ ਸਿਸਟਮ ਦੇ ਤਹਿਤ, ਜਾਂ ਫੈਮਿਲੀ ਕਲਾਸ ਦੇ ਵਿੱਚ ਇੱਥੇ ਬੁਲਾਉਣਾ ਚਾਹੁੰਦੇ ਹੋ, ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਖੋਸਾ ਜੀ ਨਾਲ ਫਿਰ ਤਾਲਮੇਲ ਕਰ ਲਿਓ। 647-646-3000 ਉਹਨਾਂ ਦਾ ਨੰਬਰ, 647-646-3000। ਫਾਈਨੈਂਸ਼ੀਅਲ ਐਡਵਾਈਜ਼ਰ ਨੇ ਰਾਜਪਾਲ ਬਰਾੜ ਜੀ, ਉਹਨਾਂ ਦਾ ਨੰਬਰ ਵੀ ਤੁਹਾਨੂੰ ਦੇ ਦਾਂ, 416-917-1456। ਪੈਸੇ ਕਿਤੇ ਵਧੀਆ ਥਾਂ ਇਨਵੈਸਟ ਕਰਨੇ ਜਿੱਥੇ ਸੋਹਣੀ ਗਰੋਥ ਹੁੰਦੀ ਹੋਵੇ, ਜ਼ਰੂਰ ਕਾਲ ਕਰਿਓ ਰਾਜਪਾਲ ਬਰਾੜ ਨੂੰ। ਵੈਸੇ ਵੀ ਤੁਸੀਂ ਲਾਈਫ ਇੰਸ਼ੋਰੈਂਸ, ਡਿਸੇਬਿਲਟੀ, ਕ੍ਰਿਟੀਕਲ ਇੰਸ਼ੋਰੈਂਸ ਕਰਵਾਉਣੀ ਹੈ, ਫਿਰ ਵੀ 416-917-1456 ਤੇ ਤਾਲਮੇਲ ਕਰ ਲਿਓ। ਸਮਾਂ ਹੋ ਗਿਆ ਜੀ ਕਾਫੀ ਗੱਲਬਾਤ ਯੂਕਰੇਨ ਤੋਂ ਤਿਲਕਦੀ ਤਿਲਕਦੀ ਅਮਰੀਕਾ ਤੇ ਆ ਗਈ ਸੀ। ਅਸਲ ਚ ਦੁਨੀਆਂ ਦੋ ਧਿਰਾਂ ਚ ਵੰਡੀ ਹੋਈ ਸੀ ਜੀ, ਇਕ ਪਾਸੇ ਰਸ਼ੀਆ ਤੇ ਇਕ ਪਾਸੇ ਚਾਈਨਾ, ਦੋ ਬਲਾਕ ਸੀ। ਤੇ ਤਕਰੀਬਨ ਮੇਰਾ ਖਿਆਲ 90 ਚ ਜਾ ਕੇ ਜਿਹੜੇ ਰਸ਼ੀਅਨ ਜਿਹੜੇ ਸੀਗੇ ਸੂਬੇ ਜਾਂ ਜਿਹੜੀਆਂ ਨੈਸ਼ਨੈਲਿਟੀਜ਼, ਉਹ ਅਲੱਗ ਅਲੱਗ ਆਜ਼ਾਦ ਹੋ ਕੇ ਤੇ ਕੁਛ ਯੂਰਪ ਚ ਰਲ ਗਈਆਂ, ਕੁਛ ਅੱਡ ਹੋ ਗਈਆਂ। ਚਲੋ ਉਹ ਪ੍ਰੋਸੈਸ ਚੱਲਦਾ ਰਿਹਾ। ਉਸ ਵੇਲੇ ਨਾ ਸੈਕਿੰਡ ਵਰਲਡ ਵਾਰ ਤੋਂ ਬਾਅਦ ਐਕਚੁਲੀ UN 45 ਦੇ ਵਿਚ ਬਣੀ ਸੀ, ਪਹਿਲਾਂ ਲੀਗ ਆਫ ਨੇਸ਼ਨ ਹੁੰਦੀ ਸੀ। ਲੀਗ ਆਫ ਨੇਸ਼ਨ ਫੇਲ ਹੋ ਗਈ ਕਿਉਂਕਿ ਉਹ ਸੈਕਿੰਡ ਵਰਲਡ ਵਾਰ ਨਹੀਂ ਰੋਕ ਸਕੀ, ਇਸ ਕਰਕੇ UN ਬਣੀ ਸੀ, ਯੂਨਾਈਟਿਡ ਨੇਸ਼ਨ UNO। ਹੁਣ UNO ਦੇ ਵਿਚ ਵੀ ਜਿਹੜੇ ਪੰਜ ਸਿਕਿਉਰਿਟੀ ਕੌਂਸਲ ਜਿਹੜੀ ਪਰਮਾਨੈਂਟ ਹੈਗੀ ਆ ਸਿਕਿਉਰਿਟੀ ਕੌਂਸਲ, ਉਹਦੇ ਮੈਂਬਰ ਨੇ ਪੰਜੇ, ਆਪੋ ਆਪਣੀਆਂ ਮਾਨਾਈਆਂ ਕਰਦੇ ਨੇ। ਜਿਹੜੇ ਪਹਿਲਾਂ ਗੁੱਟਨਿਰਲੇਪ ਦੇਸ਼ ਹੁੰਦੇ ਸੀ ਉਹ ਬੈਲੈਂਸ ਬਣਾ ਕੇ ਰੱਖਦੇ ਸੀ, ਜਿੱਥੇ ਕੋਈ ਰਸ਼ੀਅਨ ਬਲਾਕ ਜਾਂ ਅਮੈਰੀਕਨ ਬਲਾਕ ਧੱਕਾ ਕਰਦਾ ਸੀ ਉਹ ਬੋਲਦੇ ਸੀ ਠੀਕ ਹੈ, ਦੋਨੇ ਜਿਨ੍ਹਾਂ ਕੋਲ ਤਾਕਤ ਹੁੰਦੀ ਹੈ ਧੱਕਾ ਕਰਦੇ ਨੇ। ਹੁਣ ਸਮੱਸਿਆ ਤਾਂ ਚਲੋ ਜੇ ਗੱਲ ਅਮਰੀਕਾ ਤੇ ਹੀ ਆਉਣੀ ਹੋਵੇ, ਪਹਿਲਾਂ ਰਸ਼ੀਆ ਨੇ ਅਫਗਾਨਿਸਤਾਨ ਦੇ ਵਿਚ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਅਫਗਾਨਿਸਤਾਨ ਦੇ ਵਿਚੋਂ ਰਸ਼ੀਅਨਜ਼ ਨੂੰ ਬਾਹਰ ਰੱਖਣ ਦੇ ਲਈ ਅਮਰੀਕਾ ਕਿੰਨੇ ਸਾਲ ਉਥੇ ਲੱਗਿਆ ਰਿਹਾ। ਅਫਗਾਨਿਸਤਾਨ ਬਾਰੇ ਤੁਸੀਂ ਪੁਰਾਣਾ ਪੜ੍ਹ ਕੇ ਦੇਖੋ, ਅਫਗਾਨਿਸਤਾਨ ਬੜਾ ਸੋਹਣਾ ਕੰਟਰੀ ਸੀ, ਬੜੀ ਸੋਹਣੀ ਆਜ਼ਾਦੀ ਸੀ, ਪੜ੍ਹਦੇ ਸੀ, ਔਰਤਾਂ ਨੂੰ ਪੜ੍ਹਨ ਲਿਖਣ ਦੀ ਆਜ਼ਾਦੀ ਸੀ, ਤੇ ਅੱਜ ਉਥੇ ਔਰਤਾਂ ਦਾ ਕੀ ਹਾਲ ਆ ਵੀ ਪੜ੍ਹ ਲਿਖ ਨਹੀਂ ਸਕਦੀਆਂ। ਥੋੜਾ ਜਿਹਾ ਆਪਾਂ ਰਿਜ਼ਲਟ ਇਹ ਕੱਢਣ ਦੀ ਕੋਸ਼ਿਸ਼ ਕਰੀਏ, ਜਿੱਥੇ ਜਿੱਥੇ ਅਮਰੀਕਨ ਦਖਲਅੰਦਾਜ਼ੀ ਹੋਈ ਆ, ਸਮਾਜ ਅੱਗੇ ਨੂੰ ਗਿਆ ਕਿ ਪਿੱਛੇ ਨੂੰ ਗਿਆ। ਸਦਾਮ ਹੁਸੈਨ ਨੂੰ ਡਿਕਟੇਟਰ ਕਹਿ ਸਕਦੇ ਹੋ, ਡਿਕਟੇਟਰ ਸੀਗਾ, ਪਰ ਕੀ ਵੈਪਨਸ ਆਫ ਮਾਸ ਡਿਸਟਰਕਸ਼ਨ ਸੀਗੇ ਇਰਾਕ ਦੇ ਵਿਚ। ਸਦਾਮ ਹੁਸੈਨ ਨੂੰ ਫੜਨ ਤੇ ਮਾਰਿਆ, ਪਹਿਲਾਂ ਸਦਾਮ ਹੁਸੈਨ ਦੇ ਨਾਲ ਯਾਰੀਆਂ ਪਾਈਆਂ ਹੋਈਆਂ ਸੀ, ਮਗਰੋਂ ਲੋਕਾਂ ਨੂੰ ਮਾਰਿਆ। ਸਮੱਸਿਆ ਤਾਂ ਇਹ ਹੈ, ਲੱਖਾਂ ਲੋਕ ਮਾਰਤੇ ਸੀਰੀਆ ਦੇ ਵਿਚ, ਲੱਖਾਂ ਲੋਕ ਮਾਰਤੇ ਵੀਅਤਨਾਮ ਦੇ ਵਿਚ। ਅਮੈਰੀਕਨ ਲੋਕ ਇਹ ਮਹਿਸੂਸ ਕਰਦੇ ਵੱਡੀ ਗਿਣਤੀ ਵੀ ਜਿੱਥੇ ਜਿੱਥੇ ਅਮਰੀਕਾ ਨੇ ਜਾ ਕੇ ਹਮਲਾ ਕੀਤਾ, ਥਾਣੇਦਾਰੀਆਂ ਕੀਤੀਆਂ, ਉਥੇ ਸਾਨੂੰ ਕੀ ਮਿਲਿਆ? ਬਾਹਰਲੇ ਦੂਜੇ ਦੇਸ਼ਾਂ ਚ ਤਾਂ ਜੇ ਹਜ਼ਾਰ ਬੰਦਾ ਮਰਦਾ, ਇਕ ਵੀ ਅਮੈਰੀਕਨ ਨੌਜਵਾਨ ਮਰਦਾ, ਤਾਂ ਅਮੈਰੀਕਨ ਲੋਕ ਇਸ ਤਰ੍ਹਾਂ ਦੇਖਦੇ ਵੀ ਸਾਡਾ ਬਹੁਤ ਵੱਡਾ ਨੁਕਸਾਨ ਹੋਇਆ। ਆਪਾਂ ਗੱਲ ਇਹ ਕਰ ਰਹੇ ਹਾਂ ਵੀ ਇਸੇ ਤਰ੍ਹਾਂ ਹੁਣ ਇਹਨਾਂ ਨੇ ਪੰਪ ਪੁੰਪ ਦੇ ਕੇ ਨਾ ਯੂਕਰੇਨ ਦੇ ਵਿਚ ਜ਼ੇਲੈਂਸਕੀ ਨੂੰ ਛੱਡਿਆ ਹੋਇਆ, ਤੇ ਨੁਕਸਾਨ ਤੁਹਾਡੇ ਸਾਹਮਣੇ ਆ। ਨੌਜਵਾਨ ਨਹੀਂ ਲੱਭ ਰਹੇ ਲੜਨ ਦੇ ਲਈ ਯੂਕਰੇਨ ਦੇ ਵਿਚ, ਗੱਲ ਫਿਰ ਉੱਥੇ ਹੀ ਆਉਂਦੀ ਹੈ। ਭਾਵੇਂ ਯੂਕਰੇਨ ਹੋਵੇ, ਫਲਸਤੀਨ ਹੋਵੇ, ਦੁਨੀਆਂ ਦਾ ਕੋਈ ਵੀ ਹਿੱਸਾ ਹੋਵੇ, ਕੋਈ ਵੀ ਖਿੱਤਾ ਹੋਵੇ ਜਿੱਥੇ ਲੜਾਈ ਹੋ ਰਹੀ ਆ, ਚੱਲ ਰਹੀ ਆ, ਜਾਂ ਕੋਈ ਲੜਾਈ ਲਾਉਣ ਦੀ ਕੋਸ਼ਿਸ਼ ਕਰਦਾ, ਜਾਂ ਕੋਈ ਲੜਾਈ ਨੂੰ ਹਵਾ ਦੇਣ ਦੀ ਕੋਸ਼ਿਸ਼ ਕਰਦਾ, ਗੱਲ ਤਾਂ ਇਹ ਆ ਜੀ ਉਹ ਗਲਤ ਆ। ਭਾਵੇਂ ਅਸੀਂ ਮੰਨੀਏ ਤੇ ਭਾਵੇਂ ਨਾ ਮੰਨੀਏ, ਜਿੱਥੇ ਵੀ ਮਾਨਵੀ ਜਾਨਾਂ ਜਾਂਦੀਆਂ ਨੇ ਉਹ ਗਲਤ ਹੀ ਗਲਤ ਆ, ਤੇ ਜਿਹੜਾ ਲੜਾਈ ਨੂੰ ਉਕਸਾਉਂਦਾ, ਹਵਾ ਦਿੰਦਾ, ਉਸ ਤੋਂ ਵੀ ਗਲਤ ਆ। ਬੜੀ ਸਿੱਧੀ ਜੀ ਗੱਲ ਆ। ਲਓ ਜੀ ਇੱਕ ਮੇਰਾ ਖਿਆਲ ਛੋਟੀ ਜਿਹੀ ਬ੍ਰੇਕ ਆਪਾਂ ਹੋਰ ਲੈ ਲਈਏ।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-6767।
ਕੋਈ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪ੍ਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪ੍ਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀ, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ, ਬਰਥਡੇਸ, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪ੍ਰੈਂਜਾ ਬੈਂਕੁਇਟ ਹਾਲ, 510 ਡਿਅਰਹਰਸ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਲਓ ਜੀ ਕੱਲ ਨੂੰ ਹੁਣ ਖਿੱਚ ਲੋ ਤਿਆਰੀ ਮੇਲੇ ਤੇ ਜਾਣ ਦੀ, ਨਿਆਗਰਾ ਫਾਲਸ। ਤੇ ਆਪਾਂ ਹੁਣ ਮਿਲਾਂਗੇ ਜੀ ਸੋਮਵਾਰ ਨੂੰ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੇਰੇ ਨਾਲ ਗੱਲਬਾਤ ਕਰਨੀ ਹੋਵੇ 647-384-36 ਨੰਬਰ, ਰਾਣਾ ਜੀ ਨਾਲ ਗੱਲਬਾਤ ਕਰਨੀ 905-915-84-84। ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto. ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-0241-647-769-0241।
काश पैसे घर भेजना आसान और सुविधाजनक होता। CIBC ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनी ग्राम एजेंट से कैश उठा सकते हैं। इसका मतलब है कि वे कैश उसी दिन ले सकते हैं जैसे कि ये दिन और ये दिन। अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें। CIBC.com/cashpickup पर जाएं। शर्तें और CIBC फॉरेन एक्सचेंज रेट्स लागू। CIBC एम्बिशंस मेड रियल।
ट्रक का घूमता पहिया कनाडा की मईशत की तरक्की का जामिन। आपका ट्रक सड़कों पर राज करे और कनाडा की मईशत तरक्की की राह पर गामजन रहे। ट्रक मैनुअल या फिर ऑटोमेटिक, ट्रक की बेहतरीन सर्विस के लिए क्विक ट्रक ल्यू थ्रू आउट ओंटारियो। नो अपॉइंटमेंट नीडेड। ड्राइव थ्रू फैसिलिटी, वन स्टॉप शॉप। अब तीसरी लोकेशन एग्जिट 579 फ्रॉम